ਚਮਕੌਰ ਦੀ ਗੜੀ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਪਹੁੰਚੇ ਹਨ। 40 ਸਿੰਘ ਸਤਿਗੁਰਾਂ ਦੇ ਨਾਲ ਨੇ ਔਰ 10 ਲੱਖ ਫੌਜ ਦਿੱਲੀ ਤੋਂ ਨਵੀਂ ਆਈ ਹੈ। ਜਿਹੜੀ ਪਹਿਲੀ ਫੌਜ ਸੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਈ ਬੈਠੀ, ਉਹ ਵੀ ਆਏ ਨੇ। ਚਮਕੌਰ ਸਾਹਿਬ ਦੇ ਇਲਾਕੇ ਨੂੰ, ਚਮਕੌਰ ਸਾਹਿਬ ਨਗਰ ਨੂੰ ਚਾਰੇ ਪਾਸਿਆਂ ਤੋਂ ਵੈਰੀਆਂ ਨੇ ਘੇਰਾ ਪਾ ਲਿਆ ਔਰ ਸਭ ਦੇ ਮਨ ਦੇ ਵਿੱਚ ਖੁਆਇਸ਼ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਕੜਨਾ, ਬਾਦਸ਼ਾਹ ਕੋਲ ਲੈ ਕੇ ਜਾ ਕੇ ਬਾਦਸ਼ਾਹ ਕੋਲੋਂ ਇਨਾਮ ਲੈਣੇ ਹਨ। ਇਧਰ ਕਲਗੀਧਰ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ, ਖਾਲਸਾ ਜੀ ਕਾਇਰਾਂ ਤੇ ਗਿੱਦੜਾਂ ਦੀ ਮੌਤ ਨਹੀਂ ਮਰਨਾ, ਜੰਗ ਦੇ ਮੈਦਾਨ ਦੇ ਵਿੱਚ ਜੂਝਦੇ ਹੋਏ ਸੂਰਮਿਆਂ ਤੇ ਬਹਾਦਰਾਂ ਦੀ ਮੌਤ ਮਰਨਾ ਹੈ। ਮਰਨਾ ਤਾਂ ਹੈ ਹੀ ਹੈ, ਪਰ ਸੂਰ ਵੀਰਾਂ ਤੇ ਬਹਾਦਰਾਂ ਦੀ ਮੌਤ ਮਰਨਾ ਹੈ, ਕਿਉਂਕਿ ਜਿਤਨੇ ਬਲ ਨਾਲ ਲੜੋਗੇ ਉਤਨਾ ਹੀ ਲੰਮੇ ਸਮੇਂ ਤੱਕ ਰਾਜ ਪ੍ਰਾਪਤ ਕਰੋਗੇ। ਇਹ ਬਚਨ ਗੁਰੂ ਕਲਗੀਧਰ ਪਾਤਸ਼ਾਹ ਨੇ ਕੀਤੇ ਨੇ ਔਰ ਆਖਿਆ, ਖਾਲਸਾ ਜੀ ਇਹ ਜੰਗ ਆਪਾਂ ਹਾਰਨਾ ਨਹੀਂ, ਇਹ ਜੰਗ ਆਪਾਂ ਜਿੱਤਣਾ ਹੈ। ਖਾਲਸਾ ਜੀ ਚਮਕੌਰ ਦੀ ਗੜੀ ਦਾ ਜੰਗ ਖਾਲਸੇ ਨੇ ਹਾਰਿਆ ਨਹੀਂ ਬਲਕਿ ਜਿੱਤਿਆ ਹੈ। ਇਹ ਦੁਨੀਆਂ ਦੇ ਇਤਿਹਾਸ ਵਿੱਚ ਇੱਕ ਵਿਲੱਖਣ ਇਤਿਹਾਸ ਹੈ ਕਿ 10 ਲੱਖ ਫੌਜ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਿਉਂਦਾ ਪਕੜਨਾ ਚਾਹੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਵੈਰੀ ਦਲ ਦੇ 10 ਲੱਖ ਘੇਰੇ ਨੂੰ ਚੀਰ ਕੇ ਨਿਕਲ ਜਾਣ, ਇਹ ਜਿੱਤ ਨਹੀਂ ਤਾਂ ਹੋਰ ਕੀ ਹੈ। 10 ਲੱਖ ਫੌਜ ਸਾਰਾ ਦਿਨ ਹਮਲਾ ਕਰਦੀ ਰਹੇ, 40 ਸਿੰਘ ਘੰਟਿਆਂ ਬੱਧੀ ਖਲੋ ਕੇ ਉਹਨਾਂ ਦਾ ਮੁਕਾਬਲਾ ਕਰਦੇ ਰਹਿਣ, ਇਹ ਜਿੱਤ ਨਹੀਂ ਤਾਂ ਹੋਰ ਕੀ ਹੈ। ਬੜੀ ਬਹਾਦਰੀ ਨਾਲ ਸਿੰਘਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ 8-8 ਸਿੰਘਾਂ ਨੂੰ 4 ਬਾਹੀਆਂ ਦੇ ਉੱਤੇ ਤੈਨਾਤ ਕੀਤਾ। 2 ਸਿੰਘ ਭਾਈ ਕੋਠਾ ਸਿੰਘ ਤੇ ਭਾਈ ਮਦਨ ਸਿੰਘ ਨੂੰ ਦਰਵਾਜ਼ੇ ਤੇ ਪਹਿਰੇ ਤੇ ਲਾਇਆ। ਭਾਈ ਦਇਆ ਸਿੰਘ, ਸੰਤ ਸਿੰਘ, ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ ਸਤਿਗੁਰਾਂ ਦੇ ਕੋਲ ਨੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਇੱਕ ਉੱਚੀ ਗੁਮਟੀ ਹੈ ਉਹਦੇ ਵਿੱਚ ਬੈਠੇ ਨੇ, ਮੋਰਚਾ ਲਾ ਕੇ ਨੇੜੇ ਤੀਰ ਖਿਲਾਰੇ ਹੋਏ ਨੇ। ਸਿੰਘਾਂ ਨੂੰ, ਖਾਲਸੇ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਹੈ ਕਿ ਸਿੰਘੋ ਤੁਹਾਨੂੰ ਬੰਦੂਕਾਂ ਦੇ ਵਿੱਚ ਗੋਲੀਆਂ ਜਾਂ ਬਰੂਦ ਪਾਉਣ ਦੀ ਲੋੜ ਨਹੀਂ, ਤੋੜੇ ਤੁਖਾਈ ਜੋ ਗੋਲੀਆਂ ਵਿੱਚੋਂ ਆਪਣੇ ਆਪ ਚੱਲੀ ਜਾਣਗੀਆਂ। ਜਿਹੜਾ ਦੁਸ਼ਮਣ ਨੇੜੇ ਆਵੇ ਗੋਲੀਆਂ ਨਾਲ ਦਾਗ ਕੇ ਢੇਰ ਕਰ ਦਿਓ, ਔਰ ਜੇ ਫਿਰ ਵੀ ਨੇੜੇ ਆ ਕੇ ਢੁਕਣ ਕਰਨ ਤੇ ਫਿਰ ਆਪਣੀਆਂ ਕਰਾਂ ਚੋਲਾਂ ਕਿਰਪਾਨਾਂ ਦੇ ਨਾਲ, ਆਪਣੀਆਂ ਤੇਗਾਂ ਦੇ ਨਾਲ ਵੈਰੀਆਂ ਦੀਆਂ ਬਾਹਾਂ ਕੱਟ ਸੁੱਟੋ, ਹੱਥ ਵੱਢ ਸੁੱਟੋ ਜਿਹੜੇ ਹੱਥ ਪਾਉਣ ਗੜੀ ਦੀ ਕੰਧ ਨੂੰ ਉੱਤੇ ਚੜ੍ਹਨ ਵਾਸਤੇ। ਤੋ ਜਿਵੇਂ ਚਮਕੌਰ ਸਾਹਿਬ ਦਾ ਯੁੱਧ ਜੰਗ ਆਰੰਭ ਹੋ ਰਿਹਾ, ਆਓ ਸਰਬੱਤ ਮਾਈ ਭਾਈ ਮਨ ਬਿਰਤੀਆਂ ਇਕਾਗਰ ਕਰਕੇ ਧਰਮ ਯੁੱਧ ਦੀ ਕਥਾ ਸਰਵਣ ਕਰੀਏ। ਇਕਾਗਰਤਾ ਬਣਾਉਣ ਵਾਸਤੇ ਸਹਿਬੇ ਕਮਾਲ ਪੰਥ ਦੇ ਵਾਲੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਮਿਤ ਆਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਜਾਤ ਜੇ ਸਨਮੁਖ ਦੁਰਗ ਕੇ ਸਰ ਗੋਲੀ ਲੱਗ ਘਾਏ।
ਜਿਹੜਾ ਵੀ ਵੈਰੀ, ਜਿਹੜਾ ਵੀ ਦੁਸ਼ਮਣ ਗੜੀ ਦੇ ਨੇੜੇ ਆਉਂਦਾ, ਕਿਲੇ ਦੇ ਨੇੜੇ ਆਉਂਦਾ, ਇਧਰੋਂ ਸਿੰਘਾਂ ਨੇ ਬੰਦੂਕਾਂ ਤਿਆਰ ਰੱਖੀਆਂ ਸਨ, ਤੀਰ ਆਪਣੇ ਤਿਆਰ ਰੱਖੇ ਸਨ, ਜਿਹੜਾ ਵੀ ਦੁਸ਼ਮਣ ਨੇੜੇ ਆਉਂਦਾ ਉਹਨੂੰ ਗੋਲੀ ਮਾਰਦੇ ਨੇ ਜਾਂ ਫਿਰ ਤੀਰ ਮਾਰਦੇ ਨੇ, ਔਰ ਜਿਸ ਤੀਰ ਨੂੰ ਮਾਰਦੇ ਨੇ ਕੋਈ ਤੀਰ ਤੇ ਗੋਲੀ ਸਿੰਘਾਂ ਦੀ ਖਾਲੀ ਨਹੀਂ ਜਾਂਦੀ। ਜਿਹੜਾ ਦੁਸ਼ਮਣ ਨੇੜੇ ਆਉਂਦਾ ਉਹਦੀ ਛਾਤੀ ਨੂੰ ਚੀਰ ਕੇ ਪਾਰ ਨਿਕਲ ਜਾਂਦੇ ਹਨ।
ਕਿਰੈ ਦੜਾ ਦੜ ਤੁਰਤੇ ਇੱਕ ਬਾਲ ਸਮਦਾਏ।
ਦੜ 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 ਕਰਕੇ ਜੰਗ ਦੇ ਮੈਦਾਨ ਦੇ ਵਿੱਚ ਵੈਰੀਆਂ ਦੀਆਂ ਲੋਥਾਂ ਡਿੱਗਣ ਲੱਗੀਆਂ ਹਨ। ਘੋੜਿਆਂ ਤੋਂ ਉੱਛਲ ਉੱਛਲ ਕੇ ਸੂਰਮਿਆਂ ਦੇ ਦਲਾਂ ਦੇ ਦਲ ਉਹ ਮਿੱਟੀ ਵਿੱਚ ਢੇਰੀ ਹੋਣ ਲੱਗੇ ਨੇ, ਗਰਕ ਹੋਣ ਲੱਗੇ ਨੇ। ਤੁਰਕਾਂ ਦੀਆਂ ਫੌਜਾਂ ਦੇ ਵੱਡੇ ਵੱਡੇ ਸਿਪਾਹੀ ਸਲਾਰ ਸਿਪਾਹੀ ਜਿਹੜੇ ਆਪਣੇ ਆਪ ਨੂੰ ਬੜੇ ਸੂਰਮੇ ਤੇ ਬਹਾਦਰ ਕਹਾਉਂਦੇ ਸੀ, ਜਦੋਂ ਨੇੜੇ ਆਉਂਦੇ ਨੇ ਗੜੀ ਦੇ, ਸਿੰਘ ਤੀਰ ਮਾਰਦੇ ਨੇ ਜਾਂ ਗੋਲੀ ਮਾਰ ਕੇ ਉਹਨੂੰ ਮਾਰ ਮੁਕਾਉਂਦੇ ਨੇ, ਦੜ ਦੜ ਕਰਕੇ ਜ਼ਮੀਨ ਦੇ ਉੱਤੇ ਵੈਰੀ ਡਿੱਗਦੇ ਹਨ।
ਬਜੰਗ ਪ੍ਰਿਆਤ ਛੰਦ ਗੁਰੂ ਜੀ ਪ੍ਰਚਾਰੇ ਸੁਣੋ ਸਿੰਘ ਮੇਰੇ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਖਾਲਸੇ ਨੂੰ, ਆਪਣੇ ਸਿੰਘਾਂ ਨੂੰ ਪ੍ਰੇਰਦਿਆਂ ਹੁੰਦਿਆਂ ਹੋਇਆਂ ਕਹਿੰਦੇ, ਖਾਲਸਾ ਜੀ ਸੁਣੋ, ਮੇਰੇ ਖਾਲਸਾ ਜੀ, ਹੇ ਮੇਰੇ ਬਹਾਦਰ ਯੋਧੇ ਸਿੰਘੋ ਸੁਣੋ।
ਜਬੈ ਸਾਮ ਦਾਮੰ ਨਾ ਭੇਦੰ ਸੁਹੇਰੇ।
ਜਦੋਂ ਸ਼ਾਮ ਦਾਮ ਤੇ ਭੇਦ ਦੇ ਨਾਲ ਕੋਈ ਉਪਾਅ ਨਾ ਹੋਵੇ, ਚਾਰ ਨੀਤੀਆਂ ਹੁੰਦੀਆਂ ਨੇ, ਸ਼ਾਮ ਦਾਮ ਭੇਦ ਤੇ ਡੰਡ। ਮਹਾਰਾਜ ਜੀ ਕਹਿੰਦੇ ਜਦੋਂ ਸ਼ਾਮ ਦਾਮ ਤੇ ਭੇਦ ਜਿਹੜੇ ਨੇ ਇਹ ਤਿੰਨੇ ਨਜ਼ਰ ਨਾ ਆਉਂਦੇ ਹੋਣ, ਇਹਨਾਂ ਤਿੰਨਾਂ ਦੇ ਨਾਲ ਗੱਲ ਨਾ ਬਣਦੀ ਹੋਵੇ,
ਤਬੈ ਆਯੁਧੰ ਪੈ ਨਿਜੰ ਹੱਥ ਕਾਲੇ,
ਉਸ ਵਕਤ ਫਿਰ ਆਪਣੇ ਹੱਥਾਂ ਵਿੱਚ ਹਥਿਆਰ ਧਾਰਨ ਕਰਨੇ। ਇਹੀ ਸੂਰਮਤਾਈ ਦੀ ਨਿਸ਼ਾਨੀ ਹੈ, ਇਹੀ ਬਹਾਦਰੀ ਦੀ ਨਿਸ਼ਾਨੀ ਹੈ ਕਿ ਜਦੋਂ ਤੱਕ ਵੇਖੋ ਕਿ ਪਹਿਲਾਂ ਸ਼ਾਮ ਦਾਮ ਭੇਦ ਨਾਲ ਗੱਲ ਨਹੀਂ ਬਣਦੀ, ਤੇ ਫਿਰ ਸ਼ਸਤਰਧਾਰੀ ਹੋ ਕੇ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਨੂੰ ਰੋਕਣਾ, ਇਹੀ ਧਰਮਿਕ ਪਿੱਛੇ ਬਾਕੀ ਰਹਿ ਜਾਂਦਾ। ਇਹ ਗੱਲ ਗੁਰੂ ਕਲਗੀਧਰ ਜੀ ਨੇ ਜਫਰਨਾਮੇ ਦੇ ਵਿੱਚ ਬਾਦਸ਼ਾਹ ਔਰੰਗਜ਼ੇਬ ਨੂੰ ਵੀ ਲਿਖ ਕੇ ਭੇਜੀ ਹੈ। ਚੂੰਕਾਰ ਅਜ ਹਮੈ ਹੀਲ ਤੇ ਦਰਗੁਜ਼ਸਤ, ਹਲਾਲਸਤ ਬੁਰਦਨ ਬਾ ਸ਼ਮਸ਼ੀਰੇ ਦਸਤ। ਕਹਿੰਦੇ ਜਦੋਂ ਸਾਰੇ ਹਿੱਲੇ ਵਸੀਲੇ, ਕੋਈ ਵੀ ਹਿੱਲਾ ਵਸੀਲਾ ਕੰਮ ਨਾ ਆਵੇ, ਫਿਰ ਉਦੋਂ ਹੱਥ ਦੇ ਵਿੱਚ ਸ਼ਮਸ਼ੀਰ ਧਾਰਨ ਕਰਕੇ ਜੰਗ ਦੇ ਮੈਦਾਨ ਵਿੱਚ ਜੂਝਣਾ, ਬਸ ਇਹੀ ਇੱਕ ਕਰਤੱਵ ਸੂਰਮੇ ਲਈ ਬਾਕੀ ਰਹਿ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਖਾਲਸਾ ਜੀ, ਜਦੋਂ ਸ਼ਾਮ ਦਾਮ ਤੇ ਭੇਦ ਦੇ ਨਾਲ ਗੱਲ ਨਾ ਬਣਦੀ ਹੋਵੇ, ਉਸ ਵਕਤ ਫਿਰ ਆਪਣੇ ਹੱਥਾਂ ਵਿੱਚ ਸ਼ਸਤਰ ਧਾਰਨ ਕਰਕੇ ਜੰਗ ਦੇ ਮੈਦਾਨ ਵਿੱਚ ਜੂਝਣਾ, ਬਸ ਇਹੀ ਧਰਮਿਕ ਸੂਰਮੇ ਲਈ ਬਾਕੀ ਰਹਿ ਜਾਂਦਾ ਹੈ।
ਬਣੀ ਬਾਤ ਸੋਈ ਸਮੇ ਯੋ ਨਾ ਟਾਲੈ।
ਖਾਲਸਾ ਜੀ, ਹੁਣ ਉਹੀ ਗੱਲ ਆ ਬਣੀ ਹੈ, ਯਾਨੀ ਕਿ ਕੇਵਲ ਹੁਣ ਸ਼ਸਤਰ ਧਾਰਨ ਕਰਕੇ ਜੰਗ ਦੇ ਮੈਦਾਨ ਵਿੱਚ ਲੜਨ ਦੀ ਗੱਲ ਹੈ। ਹੁਣ ਨਾ ਤਾਂ ਸਾਮ ਚੱਲਣਾ, ਨਾ ਦਾਮ ਤੇ ਨਾ ਭੇਦ, ਹੁਣ ਤਾਂ ਕੇਵਲ ਹਥਿਆਰ ਚੱਲਣੇ ਨੇ, ਸ਼ਸਤਰ ਚੱਲਣੇ ਨੇ। ਇਸ ਕਰਕੇ ਖਾਲਸਾ ਜੀ, ਹੁਣ ਇਹ ਸਮਾਂ ਆਪਣੇ ਹੱਥੋਂ ਨੀ ਟਾਲਣਾ।
ਪੁਰਾ ਤੀਰ ਗੋਰੀਨ ਤੇ ਮਾਰ ਗੁਗੇਰੋ,
ਪਹਿਲਾਂ ਜਿਹੜਾ ਨੇੜੇ ਆਵੇ ਵੈਰੀਆਂ ਦਾ ਕੋਈ ਸਿਪਾਹੀ, ਵੈਰੀਆਂ ਦਾ ਕੋਈ ਸੂਰਮਾ, ਉਹਨੂੰ ਆਪਣੇ ਤੀਰ ਦੇ ਨਾਲ ਜਾਂ ਫਿਰ ਆਪਣੀ ਬੰਦੂਕ ਦੀ ਗੋਲੀ ਨਾਲ ਮਾਰ ਕੇ ਸੁੱਟ ਦਿਓ।
ਮਿਟੈ ਨਾ ਆਰਾਤੀ ਜਬੈ ਨੇਰ ਹੀਰੋ,
ਜੇ ਫਿਰ ਵੀ ਦੁਸ਼ਮਣ ਨਾ ਮਿਟੇ, ਨਾ ਮੁੜੇ, ਨਾ ਹਟੇ, ਫਿਰ ਵੀ ਜੇ ਦੁਸ਼ਮਣ ਵੱਧ ਕੇ ਚਮਕੌਰ ਦੀ ਗੜੀ ਦੀ ਕੰਧ ਦੇ ਨੇੜੇ ਆਉਂਦੇ ਹਨ,
ਕਰਾ ਚੋਲ ਕਾਡੋ ਕਰੋ ਖੰਡ ਖੰਡੇ,
ਆਪਣੀਆਂ ਕਰਾ ਚੋਲਾ ਆਪਣੀਆਂ ਤੇਗਾਂ ਧੂ ਲੈਣਾ ਮਿਆਨ ਵਿੱਚੋਂ, ਤੇ ਜਿਹੜਾ ਵੈਰੀ ਚਮਕੌਰ ਦੀ ਗੜੀ ਦੀ ਕੰਧ ਨੂੰ ਹੱਥ ਪਾ ਕੇ ਅੰਦਰ ਆਉਣ ਦਾ ਯਤਨ ਕਰੇ, ਫਿਰ ਉਹਨੂੰ ਟੁਕੜੇ ਟੁਕੜੇ ਕਰਕੇ ਜੰਗ ਦੇ ਮੈਦਾਨ ਵਿੱਚ ਆਪਣੀਆਂ ਕਿਰਪਾਨਾਂ ਨਾਲ, ਤੇਗਾਂ ਨਾਲ ਖੰਡ ਖੰਡ ਕਰਕੇ ਜੰਗ ਦੇ ਮੈਦਾਨ ਵਿੱਚ ਸੁੱਟ ਦਿਓ।
ਤਛਾ ਮੁੱਛ ਕਾਟੋ ਕਮੰਡੋ ਪ੍ਰਚੰਡੋ,
ਤਛਾ ਮੁੱਛ ਕਰਕੇ ਇਸ ਤਰ੍ਹਾਂ ਵੱਢ ਦਿਓ, ਕੱਟ ਦਿਓ, ਔਰ ਕਮੰਡ ਪ੍ਰਚੰਡ ਜੰਗ ਜਦ ਯੁੱਧ ਕਰਨਾ ਹੈ, ਪ੍ਰਚੰਡ ਜੰਗ, ਭਿਆਨਕ ਜੰਗ ਕਰਨਾ, ਤੇ ਵੈਰੀਆਂ ਨੂੰ ਆਪਣੇ ਡਾਢੇ ਹੱਥ ਵਿਖਾਉਣੇ ਹਨ।
ਪ੍ਰਭੂ ਬਾਕ ਸੁਣ ਕੇ ਭਏ ਸਾਵਧਾਨਾ,
ਜਗਤ ਗੁਰੂ ਪ੍ਰਭੂ ਗੁਰਦੇਵ ਗੁਰੂ ਕਲਗੀਧਰ ਦੇ ਵਾਕ ਸੁਣ ਕੇ, ਮਹਾਰਾਜ ਜੀ ਦੇ ਬਚਨ ਸੁਣ ਕੇ ਸਿੰਘ ਸਾਵਧਾਨ ਹੋ ਗਏ ਨੇ, ਤਿਆਰ ਬਰ ਤਿਆਰ ਹੋ ਗਏ ਹਨ।
ਕਰੈ ਤਾਨ ਤਾਨਾ ਤਜੈ ਚਾਪ ਬਾਨਾ,
ਔਰ ਤਾਣ ਦੇ ਨਾਲ ਬਲ ਦੇ ਨਾਲ ਕਮਾਨਾਂ ਦੀਆਂ ਤੰਦੀਆਂ ਆਪਣੇ ਕੰਨਾਂ ਤੱਕ ਖਿੱਚ ਕੇ ਬਾਣ ਚਲਾਉਂਦੇ ਨੇ।
ਚੱਲੇ ਸਰਪ ਜੈਸੇ ਬਿਦੈ ਦੋਏ ਚਾਰੇ,
ਕਹਿੰਦੇ ਉੱਡਣੇ ਸੱਪਾਂ ਵਾਂਗੂ ਸਿੰਘਾਂ ਦੇ ਚਲਾਏ ਤੀਰ ਜਾਂਦੇ ਨੇ, ਦੋ ਦੋ ਚਾਰਾਂ ਚਾਰਾਂ ਦੀਆਂ ਛਾਤੀਆਂ ਨੂੰ ਉਹ ਤੀਰ ਬਿੰਨ ਕੇ ਪਾਰ ਨਿਕਲ ਜਾਂਦੇ ਹਨ।
ਤਜੈ ਪ੍ਰਾਨ ਕੋ ਬੀਰ ਬੰਕੇ ਜੁਝਾਰੇ,
ਬੜੇ ਬੜੇ ਬੰਕੇ ਜੁਝਾਰੇ ਸੂਰਮੇ ਜੰਗ ਦੇ ਮੈਦਾਨ ਵਿੱਚ, ਜਦੋਂ ਉਹਨਾਂ ਨੂੰ ਤੀਰ ਆ ਕੇ ਵੱਜਦੇ ਨੇ ਸਿੰਘਾਂ ਦੇ ਚਲਾਏ ਹੋਏ, ਉਹਨਾਂ ਤੀਰਾਂ ਦੇ ਵੱਜਣ ਦੇ ਦੇਰੀ ਹੁੰਦੀ, ਤੀਰ ਵੱਜਦੇ ਹੀ ਨੇ ਆ ਕੇ, ਔਰ ਉਹਨਾਂ ਦੇ ਪ੍ਰਾਣ ਸਰੀਰ ਚੋਂ ਉੜਨ ਪੰਖੇਰੂ ਹੋ ਜਾਂਦੇ ਹਨ।
ਪਰ ਉਦੰਗ ਨਾ ਗੋਰੀ ਦਉ ਨਾ ਏ ਪਾਵੇ,
ਦੇਖੋ ਕਲਾ ਕਿਹੋ ਜਿਹੀ ਵਰਤਰੀ ਆ ਸਤਿਗੁਰਾਂ ਦੀ, ਸਿੰਘਾਂ ਨੂੰ ਬੰਦੂਕਾਂ ਵਿੱਚ ਨਾ ਗੋਲੀ ਪਾਣੀ ਪੈਂਦੀ ਹੈ, ਨਾ ਬਰੂਦ ਪਾਉਣਾ ਪੈਂਦਾ। ਮਹਾਰਾਜ ਜੀ ਨੇ ਕਿਹਾ ਸੀ ਬਰੂਦ ਗੋਲੀ ਪਾਉਣ ਦੀ ਲੋੜ ਨਹੀਂ, ਤੋੜੇ ਤਿਖਾਈ ਜੋ ਗੋਲੀਆਂ ਵਿੱਚੋਂ ਹੀ ਨਿਕਲੀ ਜਾਣਗੀਆਂ, ਆਪਣੇ ਆਪ ਹੀ ਵਿੱਚੋਂ ਗੋਲੀਆਂ ਨਿਕਲਦੀਆਂ, ਕਿਉਂਕਿ ਬੰਦੂਕ ਵਿੱਚ ਗੋਲੀ ਪਾ ਕੇ ਉਹਨੂੰ ਫਿਰ ਬਰੂਦ ਪਾ ਕੇ ਠੋਕਣ ਤੇ ਸਮਾਂ ਲੱਗਦਾ। ਮਹਾਰਾਜ ਜੀ ਕਹਿੰਦੇ ਤੋੜੇ ਤਿਖਾਈ ਜਾਣਾ, ਪਿੱਛੇ ਤੋੜੇ ਤੁਖਾ ਕੇ ਪਲੀਤੇ ਤੁਖਾ ਕੇ ਕਲਾ ਦੱਬੀ ਜਾਓ ਗੋਲੀਆਂ ਚੱਲੀ ਜਾਣਗੀਆਂ। ਤੋ ਇਸ ਪ੍ਰਕਾਰ ਨਾਲ ਸਿੰਘਾਂ ਨੂੰ ਨਾ ਗੋਲੀ ਪਾਣੀ ਪੈਂਦੀ ਆ ਨਾ ਹੀ ਬਰੂਦ ਪਾਣਾ ਪੈਂਦਾ ਹੈ।
ਪਲੀਤਾ ਪਿਖੈ ਤਾਂ ਤੋੜਾ ਡੰਭਾਵੇ,
ਬਸ ਪਲੀਤਾ ਵੇਖ ਕੇ ਪਿਛਲੇ ਪਾਸਿਓਂ ਤੋੜਾ ਤੁਖਾ ਦਿੰਦੇ ਹਨ।
ਤੁਫੰਗੇ ਛੁੱਟੇ ਨਾ ਦੋਵੇਂ ਗਨੇਰੇ,
ਬੰਦੂਕਾਂ ਦੀਆਂ ਗੋਲੀਆਂ ਦਾਗੀਆਂ ਜਾਂਦੀਆਂ ਨੇ। ਜਦੋਂ ਗੋਲੀਆਂ ਚੱਲਦੀਆਂ ਨੇ, ਬੰਦੂਕਾਂ ਚੱਲਦੀਆਂ ਨੇ, ਬੜੀ ਭਿਆਨਕ ਨਾਦ, ਬੜੀ ਉੱਚੀ ਆਵਾਜ਼ ਆਉਂਦੀ ਹੈ ਚੱਲਣ ਦੀ।
ਕੜਾਕਾਰ ਸਾਚੀ ਛੁੱਟੀ ਇੱਕ ਬੇਰੇ,
ਕੜਾ ਕੜੀ ਹੋ ਕੇ ਜੰਗ ਦੇ ਮੈਦਾਨ ਦੇ ਵਿੱਚ ਗੋਲੀਆਂ ਚੱਲਣ ਲੱਗੀਆਂ ਹਨ। ਇੱਕੋ ਵਾਰ ਸੈਂਕੜੇ ਗੋਲੀਆਂ ਚੱਲ ਪਈਆਂ ਹਨ।
ਗਿਰੇ ਵੀਰ ਘੋੜਾਂ ਤੇ ਪੌਮ ਜਾਏ,
ਔਰ ਘੋੜਿਆਂ ਤੋਂ ਉੱਛੜ ਉੱਛੜ ਕੇ ਤੁਰਕਾਂ ਦੇ ਵੱਡੇ ਵੱਡੇ ਸੂਰਮੇ, ਜਦੋਂ ਗੋਲੀਆਂ ਵੱਜਦੀਆਂ ਨੇ ਸਿੰਘਾਂ ਦੀਆਂ ਚਲਾਈਆਂ ਹੋਈਆਂ, ਉਹ ਗੋਲੀਆਂ ਵੱਜਦਿਆਂ ਸਾਰ ਘੋੜਿਆਂ ਤੋਂ ਉੱਛੜ ਕੇ ਜ਼ਮੀਨ ਤੇ ਡਿੱਗਦੇ ਹਨ।
ਮਨੋ ਕੈਫ ਪੀ ਕੇ ਲਿਟੇ ਵੀਰ ਖਾਏ,
ਔਰ ਕਹਿੰਦੇ ਇਸ ਤਰ੍ਹਾਂ ਉੱਛੜ ਕੇ ਡਿੱਗਦੇ ਨੇ ਜ਼ਮੀਨ ਦੇ ਉੱਤੇ, ਲੇਟ ਜਾਂਦੇ ਨੇ ਮਾਨੋ ਜਿਵੇਂ ਕਿਸੇ ਨੇ ਸ਼ਰਾਬ ਪੀਤੀ ਹੋਵੇ ਬਹੁਤ ਜ਼ਿਆਦਾ, ਤੇ ਸ਼ਰਾਬ ਦੇ ਨਸ਼ੇ ਵਿੱਚ ਮਸਤ ਹੋ ਕੇ ਜ਼ਮੀਨ ਤੇ ਲੇਟ ਜਾਂਦਾ। ਏਦਾਂ ਗੋਲੀ ਵੱਜਣ ਨਾਲ, ਤੀਰ ਵੱਜਣ ਨਾਲ ਵੈਰੀਆਂ ਦੇ ਸੂਰਮੇ ਜੰਗ ਦੇ ਮੈਦਾਨ ਵਿੱਚ ਲੇਟ ਰਹੇ ਹਨ।
ਕਿਸੋ ਮੁੰਡ ਫੁੱਟੇ ਕਿਸੋ ਤੁੰਡ ਟੁੱਟੇ,
ਕਿਸੇ ਦਾ ਸਿਰ ਫੁੱਟ ਜਾਂਦਾ ਗੋਲੀ ਵੱਜਣ ਨਾਲ, ਕਿਸੇ ਦਾ ਮੂੰਹ ਟੁੱਟ ਜਾਂਦਾ ਹੈ, ਕਿਸੇ ਦਾ ਜਬਾੜਾ ਟੁੱਟ ਜਾਂਦਾ ਗੋਲੀ ਵੱਜਣ ਦੇ ਨਾਲ। ਇਹੋ ਜਿਹੀਆਂ ਗੋਲੀਆਂ ਚੱਲ ਰਹੀਆਂ ਹਨ।
ਲਗੇ ਬੇਗ ਗੋਰੀ ਭਜਾ ਭੁਜਾ ਟਾਂਗ ਟੁੱਟੇ,
ਕਿਸੇ ਦੀ ਬਾਂਹ ਦੇ ਵਿੱਚੋਂ ਗੋਲੀ ਪਾਰ ਨਿਕਲ ਜਾਂਦੀ, ਬਾਂਹ ਟੁੱਟ ਜਾਂਦੀ, ਕਿਸੇ ਦੀ ਲੱਤ ਵਿੱਚ ਗੋਲੀ ਵੱਜਦੀ ਹੈ ਲੱਤ ਟੁੱਟ ਜਾਂਦੀ ਹੈ।
ਹਲਾ ਹਲ ਬੋਲੇ ਰਹਿ ਤੁੰਡ ਮਾਈ,
ਬੜੀ ਹਲਾ ਹੁਲੀ ਮੂੰਹ ਦੇ ਵਿੱਚ ਹੀ ਰਹਿ ਜਾਂਦੀ, ਕਈਆਂ ਦੇ ਤਾਂ ਛਾਤੀ ਵਿੱਚ ਗੋਲੀ ਵੱਜਦੀ ਆ ਕੇ, ਹਿਰਦੇ ਵਾਲੀ ਕਲੇਜੇ ਵਾਲੀ ਥਾਂ ਤੇ ਦਿਲ ਵਾਲੀ ਥਾਂ ਤੇ ਗੋਲੀ ਵੱਜਦੀ ਹੈ। ਮੂੰਹ ਤੋਂ ਕਹਿੰਦੇ ਹੁੰਦੇ ਨੇ ਹਲਾ ਹੂਲ ਕਰਦੇ ਹੁੰਦੇ, ਤੇ ਮੂੰਹ ਦੇ ਵਿੱਚ ਹੀ ਆਵਾਜ਼ਾਂ ਰਹਿ ਜਾਂਦੀਆਂ ਤੇ ਪ੍ਰਾਣ ਨਿਕਲ ਜਾਂਦੇ ਹਨ।
ਲਗੇ ਬਾਣ ਦੇਹੀ ਬਚੇ ਪ੍ਰਾਣ ਨਾਈ,
ਜਿਹਨੂੰ ਵੀ ਜਾ ਕੇ ਬਾਣ ਵੱਜਦੇ ਨੇ ਦੇਹੀ ਵਿੱਚ, ਉਹਦੇ ਪ੍ਰਾਣ ਨੀ ਬਚਦੇ।
ਗਿਰੇ ਅਗਰ ਆਉਂਦੇ ਚਲੇ ਪੁੰਜ ਆਵੇ,
ਆਉਂਦੇ ਹੋ ਕੇ ਮੂੰਹ ਭਰਨੇ ਹੋ ਕੇ ਅੱਗੇ ਜ਼ਮੀਨ ਤੇ ਡਿੱਗਦੇ ਨੇ, ਔਰ ਉੱਥੇ ਹੀ ਮਿੱਟੀ ਵਿੱਚ ਗਰਕ ਹੋ ਜਾਂਦੇ ਹਨ। ਇੱਦਾਂ ਅਨੇਕਾਂ ਪੁੰਜਾਂ ਦੇ ਪੁੰਜ ਪਿੱਛੋਂ ਵੈਰੀਆਂ ਦੇ ਅਗਲੇ ਮਰੇ ਜਾਂਦੇ ਨੇ, ਪਿੱਛੋਂ ਹੋਰ ਅੱਗੇ ਆਈ ਜਾਂਦੇ ਹਨ।
ਮਰੇ ਫੇਰ ਪਾਛੇ ਨਹੀਂ ਕੋ ਸਿਧਾਵੇ,
ਔਰ ਅੱਗੇ ਆ ਕੇ ਮਰੀ ਜਾ ਰਹੇ ਨੇ, ਕੋਈ ਪਿੱਛੇ ਨੂੰ ਨਹੀਂ ਜਾਂਦਾ। ਅੱਗੇ ਮੂੰਹ ਭਰਨੇ ਹੋ ਕੇ ਡਿੱਗਦੇ ਨੇ, ਪਿੱਛੇ ਨੂੰ ਨਹੀਂ ਮਰਦੇ।
ਗਿਰੇਂਦੰ ਤਬੈ ਭੀਮ ਚੰਦ ਆਦਿ ਸਾਰੇ,
ਇਹਨੇ ਨੂੰ ਰਾਜਾ ਭੀਮ ਚੰਦ ਪਹਾੜੀ ਰਾਜਾ, ਇਹਦੇ ਨਾਲ ਹੋਰ ਵੀ ਜਿਹੜੇ ਪਹਾੜੀ ਰਾਜੇ ਸਨ,
ਹੋਤੇ ਗ੍ਰਾਮ ਤੇ ਜੱਟ ਤੀਰੰਗ ਹਕਾਰੇ,
ਉਹਨਾਂ ਨੇ ਚਮਕੌਰ ਸਾਹਿਬ ਦੇ ਜਿਹੜੇ ਕੁਝ ਜੱਟ ਜ਼ਿਮੀਂਦਾਰ ਸਨ, ਚਮਕੌਰ ਸਾਹਿਬ ਦੇ ਰਹਿਣ ਵਾਲੇ, ਉਹਨਾਂ ਨੂੰ ਸੱਦ ਲਿਆ ਉਹਨਾਂ ਪਹਾੜੀ ਰਾਜਿਆਂ ਨੇ ਆਪਣੇ ਕੋਲ, ਉਹਨਾਂ ਜ਼ਿਮੀਂਦਾਰਾਂ ਨੂੰ ਆਪਣੇ ਕੋਲ ਸੱਦ ਕੇ ਪਹਾੜੀ ਰਾਜਾ ਭੀਮ ਚੰਦ ਉਹਨਾਂ ਕੋਲੋਂ ਪੁੱਛਦਾ ਹੈ।
ਲਗੇ ਬੂਝ ਬੇ ਸਿੰਘ ਕੇਤੇ ਪ੍ਰਵੇਸ਼ੇ,
ਉਹਨਾਂ ਨੂੰ ਪੁੱਛਦਾ, ਕਹਿੰਦਾ ਇਹ ਦੱਸੋ ਵੀ ਇਸ ਗੜੀ ਦੇ ਵਿੱਚ ਕਿੰਨੇ ਕੁ ਸਿੰਘ ਪ੍ਰਵੇਸ਼ ਕਰਕੇ ਗਏ ਨੇ, ਵੀ ਅੰਦਰੋਂ ਇੰਨੀਆਂ ਗੋਲੀਆਂ ਚੱਲ ਰਹੀਆਂ, ਤੀਰ ਚੱਲ ਰਹੇ ਨੇ, ਸਾਡੇ ਇੰਨੇ ਬੰਦੇ ਮਰ ਰਹੇ ਨੇ, ਇਹ ਦੱਸੋ ਵੀ ਅੰਦਰ ਸਿੰਘ ਕਿੰਨੇ ਕੁ ਨੇ, ਕਿੰਨੇ ਕੁ ਸਿੰਘ ਤੁਸੀਂ ਵੇਖੇ ਨੇ ਅੰਦਰ ਜਾਂਦੇ ਹੋਏ।
ਘਨੇ ਬਾਣ ਮਾਰੇ ਕੇ ਗੋਰੀ ਵਿਸ਼ੇਸ਼,
ਅਨੇਕਾਂ ਬਾਣ ਮਾਰ ਰਹੇ ਨੇ ਅੰਦਰੋਂ, ਅਨੇਕਾਂ ਗੋਲੀਆਂ ਚਲਾ ਰਹੇ ਨੇ, ਹੈਣ ਕਿੰਨੇ ਕੁ ਅੰਦਰ ਜਿਹੜੇ ਬੜੇ ਹੋਏ ਨੇ।
ਡੜਾ ਦੜ ਸੂਰੇ ਗਿਰੇ ਪੁੰਮ ਮਾਈ,
ਆ ਵੇਖੋ ਸਾਡੇ ਕਿੰਨੇ ਸੂਰਮੇ ਦੜ ਦੜ ਕਰਕੇ ਜੰਗ ਦੇ ਮੈਦਾਨ ਵਿੱਚ ਡਿੱਗ ਰਹੇ ਹਨ।
ਜਿਤੇ ਨੈਣ ਦੇਖ ਕੇ ਕਹੋ ਕਿਉਂ ਨਾ ਭਾਗੇ,
ਦੱਸੋ ਕਿੰਨੇ ਕੁ ਤੁਸੀਂ ਆਪਣੇ ਨੇਤਰਾਂ ਨਾਲ ਵੇਖੇ ਨੇ, ਕਿੰਨੇ ਕੁ ਸਿੰਘ ਸਨ ਗੁਰੂ ਗੋਬਿੰਦ ਸਿੰਘ ਦੇ ਨਾਲ ਜਿਹੜੇ ਇਸ ਕਿਲੇ ਦੇ ਵਿੱਚ ਇਸ ਗੜੀ ਵਿੱਚ ਪ੍ਰਵੇਸ਼ ਕਰਕੇ ਗਏ ਨੇ, ਜਿਨ੍ਹਾਂ ਨੂੰ ਤੁਸੀਂ ਆਪਣੀਆਂ ਨੇਤਰਾਂ ਨੈਣਾਂ ਨਾਲ ਵੇਖਿਆ।
ਸੁਣੇ ਜਾਤ ਬੋਲੇ ਗਿਨੇ ਹੈ ਨਾ ਕੋਈ,
ਉਹ ਅੱਗੋਂ ਜ਼ਿਮੀਂਦਾਰ ਦੱਸਦੇ ਨਾ ਪਹਾੜੀ ਰਾਜਿਆਂ ਨੂੰ, ਕਹਿਣ ਲੱਗੇ ਅਸੀਂ ਪੂਰੀ ਸਹੀ ਗਿਣਤੀ ਤਾਂ ਨਹੀਂ ਕਰ ਸਕੇ ਕਿੰਨੇ ਕੁ ਹਨ,
50-40 ਇਤੇ ਵਿੱਚ ਹੋਏ,
ਪਰ ਹਾਂ ਸਾਡਾ ਅੰਦਾਜ਼ਾ ਹੈ ਕਿ 40-50 ਬੰਦੇ ਹੋਣਗੇ ਕੇਵਲ ਗੁਰੂ ਜੀ ਦੇ ਨਾਲ। ਜ਼ਿਆਦਾ ਪ੍ਰੋਪਰ ਗਿਣਤੀ ਤਾਂ ਨਹੀਂ ਅਸੀਂ ਕਰ ਸਕੇ ਵੀ ਪੂਰੀ ਗਿਣਤੀ ਕਰਕੇ ਦੱਸ ਸਕੀਏ ਵੀ ਇੰਨੇ ਨੇ, ਹਾਂ ਪਰ ਅਸੀਂ ਅੰਦਾਜ਼ਾ ਲਾ ਕੇ ਦੱਸ ਸਕਦੇ ਹਾਂ ਵੀ 40-50 ਸਿੰਘ ਹੋਣਗੇ ਗੁਰੂ ਜੀ ਦੇ ਨਾਲ ਜਿਹੜੇ ਅੰਦਰ ਗਏ ਨੇ।
ਤਿੰਨੋ ਮੈਂ ਕਿਤੇ ਕਾਵ ਖਾਏ ਬਿਹਾਲੇ,
ਉਹ ਵੀ ਜਿਹੜੇ ਅੰਦਰ ਗਏ ਨੇ ਉਹਨਾਂ ਵਿੱਚੋਂ ਕਈ ਘਾਇਲ ਸਨ, ਕਈ ਜ਼ਖਮੀ ਸਨ ਜਿਨ੍ਹਾਂ ਦੇ ਸਰੀਰਾਂ ਦੇ ਵਿੱਚੋਂ ਲਹੂ ਦੀਆਂ ਤਤੀਰੀਆਂ ਵਗ ਰਹੀਆਂ ਸਨ। ਜ਼ਖਮੀ ਹਾਲਤ ਵਿੱਚ ਬਹੁਤੇ ਸਿੰਘ ਉਹਨਾਂ ਦੇ ਨਾਲ ਸਨ ਜਿਹੜੇ ਅੰਦਰ ਗਏ ਨੇ।
ਚਲਿਓ ਸ਼ਰੋਣ ਜਾ ਤੂੰ ਮਰੇ ਅੱਜ ਕਾਲੇ।
ਉਹਨਾਂ ਦੇ ਸਰੀਰਾਂ ਵਿੱਚੋਂ ਤਾਂ ਪਹਿਲਾਂ ਹੀ ਬੜਾ ਲਹੂ ਨੁੱਚੜ ਚੁੱਕਾ ਸੀ, ਉਹਨਾਂ ਤੇ ਤੁਹਾਡੇ ਬਿਨਾਂ ਮਾਰਿਆ ਹੀ ਸ਼ਾਇਦ ਅੱਜ ਮਰ ਜਾਣ। ਜਿਹੋ ਜੀ ਉਹਨਾਂ ਦੀ ਹਾਲਤ ਸੀ, ਉਹਨਾਂ ਦੇ ਸਰੀਰਾਂ ਚੋਂ ਲਹੂ ਨੁੱਚੜ ਰਿਹਾ ਸੀ, ਏਦਾਂ ਜਾਪਦਾ ਕਿ ਉਹ ਸ਼ਾਇਦ ਉਹ ਤੁਹਾਡੇ ਬਿਨਾਂ ਮਾਰਿਆ ਹੀ ਅੱਜ ਸ਼ਾਮ ਤੱਕ ਮਰ ਜਾਣ।
ਬੜੀ ਬਾਹਰੀ ਸੈਨ ਪਾਵੇ ਨਾ ਪਾਰਾ।
ਏਡੀ ਵੱਡੀ ਫੌਜ ਹੈ ਤੁਹਾਡਾ, ਏਡਾ ਵੱਡਾ ਦਲ ਹੈ ਜਿਨ੍ਹਾਂ ਦਾ ਪਾਰ ਉਰਾਰ ਨਜ਼ਰ ਨਹੀਂ ਆਉਂਦਾ।
ਕਹਾ ਹੋਏ ਗਾਡੇ ਅਬੈਲੇ ਮਾਰਾ।
ਉਹ ਤੁਹਾਡੇ ਸਾਹਮਣੇ ਕਿੰਨੇ ਕੁ ਮਜ਼ਬੂਤ ਹੋ ਕੇ ਲੜ ਲੈਣਗੇ। ਭੁੱਖੇ ਧਿਆਏ ਪਿਆਸੇ ਉਨੀਂਦਰੇ ਸਿੰਘ ਨਜ਼ਰ ਆਉਂਦੇ ਸਨ, ਜ਼ਖਮੀ ਸਿੰਘ ਨਜ਼ਰ ਆਉਂਦੇ ਸਨ, ਉਹ ਕਿੰਨਾ ਕੁ ਚਿਰ ਤੁਹਾਡਾ ਮੁਕਾਬਲਾ ਕਰਨਗੇ। ਆਖਿਰਕਾਰ ਤੁਸੀਂ ਜਿੱਤ ਜਾਓਗੇ ਰਾਜਾ ਭੀਮ ਚੰਦ, ਤੁਹਾਡੀ ਇਸ ਜੰਗ ਦੇ ਵਿੱਚ ਜਿੱਤ ਹੋਵੇਗੀ।
ਪਰ ਐ ਧੂਲ ਮੁੱਠੀ ਕਿਲੇ ਮੈਂ ਜੇ ਪਾਵੈ ਸਭੈ ਸਿੰਘ ਸੰਗੀ ਮਝਾਰੇ ਦਬਾਵੈ।
ਹੇ ਰਾਜਾ ਭੀਮ ਚੰਦ, ਜਿੱਡੀ ਤੁਹਾਡੀ ਗਿਣਤੀ ਹੈ, ਜੇ ਤੁਸੀਂ ਚਾਹੋ ਨਾ ਇੱਕ ਇੱਕ ਮੁੱਠ ਮਿੱਟੀ ਦੀ ਭਰ ਕੇ ਜਾ ਕੇ ਤੁਸੀਂ ਗੜੀ ਦੇ ਵਿੱਚ ਸੁੱਟੀ ਜਾਓ ਚਮਕੌਰ ਦੀ, ਤੇ ਜਿੰਨੇ ਸਿੰਘ ਨੇ ਅੰਦਰ ਉਹ ਤੁਹਾਡੀ ਇੱਕ ਇੱਕ ਮੁੱਠੀ ਮਿੱਟੀ ਪਾਣ ਦੇ ਨਾਲ ਹੀ ਥੱਲੇ ਦੱਬ ਕੇ ਮਾਰੇ ਜਾ ਸਕਦੇ ਨੇ। ਇੰਨੀ ਤੁਹਾਡੀ ਗਿਣਤੀ ਤੇ ਕੁਝ ਕੇਵਲ ਗਿਣਤੀ ਦੇ ਸਿੰਘ ਹਨ।
ਕਹਾ ਜੰਗ ਹੋਵੇ ਅਬੈਲੇ ਉਹ ਮਾਰੇ।
ਕੀ ਜੰਗ ਹੋਣਾ ਤੇ ਕਿੰਨਾ ਕੁ ਯੁੱਧ ਹੋਣਾ, ਉਹਨਾਂ ਨੂੰ ਤਾਂ ਤੁਸੀਂ ਹੁਣੇ ਜੰਗ ਦੇ ਮੈਦਾਨ ਵਿੱਚ ਕੁਝ ਸਮੇਂ ਵਿੱਚ ਪਲਾਂ ਵਿੱਚ ਹੀ ਮਾਰ ਮੁਕਾਉਣਾ ਹੈ।
ਕਹਾ ਇੱਕ ਰੱਤੀ ਕਾ ਮੇਰ ਉਭਾਰੇ।
ਕਿੱਥੇ ਇੱਕ ਰੱਤੀ ਤੇ ਕਿੱਥੇ ਸੁਮੇਰ ਪਰਬਤ। ਰੱਤੀ ਜਿਹੜੀ ਆ ਉਹ ਸੁਮੇਰ ਪਰਬਤ ਦਾ ਕੀ ਮੁਕਾਬਲਾ ਕਰੇਗੀ। ਤੁਸੀਂ ਸੁਮੇਰ ਪਰਬਤ ਦੇ ਸਮਾਨ ਵੱਡੇ ਹੋ, ਉਹ ਰੱਤੀ ਭਰ ਥੋੜੇ ਜੇ ਮੁੱਠੀ ਭਰ ਸਿੰਘ ਹਨ।
ਸੁਣੀ ਭੀਮ ਚੰਦੰਗੇ ਉਹ ਪਾਤ ਖਵਾਜੇ।
ਜਦੋਂ ਰਾਜੇ ਭੀਮ ਚੰਦ ਨੇ ਉਹਨਾਂ ਲੋਕਾਂ ਕੋਲੋਂ ਸਾਰੀਆਂ ਗੱਲਾਂ ਸੁਣੀਆਂ, ਸੁਣ ਕੇ ਉਸੇ ਵੇਲੇ ਭੀਮ ਚੰਦ ਖਵਾਜੇ ਮਰਦੂਦ ਕੋਲ ਗਿਆ ਹੈ।
ਕਹਾਂ ਦੇਰ ਧਾਰੀ ਕਰੋ ਕਿਉਂ ਨਾ ਕਾਜੇ।
ਜਾ ਕੇ ਬੋਲਿਆ ਭੀਮ ਚੰਦ ਖਵਾਜੇ ਮਰਦੂਦ ਨੂੰ, ਕਹਿੰਦਾ ਖਵਾਜਾ ਖਿਜਰ ਖਾਂ, ਤੁਸੀਂ ਕਿਉਂ ਇੰਨੀ ਦੇਰ ਕੀਤੀ ਹੋਈ ਹੈ, ਕਿਉਂ ਇੰਨੀ ਦੇਰ ਧਾਰਨ ਕੀਤੀ ਹੋਈ ਆ, ਕਿਉਂ ਨੀ ਆਪਣਾ ਕੰਮ ਸਿਰੇ ਚਾੜਦੇ।
ਵੱਡਾ ਹੇਲ ਮੇਲੋ ਮਰੇ ਜਾਓ ਮਾਰੇ।
ਵੱਡਾ ਹੱਲਾ ਕਰੋ ਜ਼ੋਰ ਦਾ, ਮਰੋ ਚਾਹੇ ਮਾਰ ਦਿਓ।
ਬੱਚੇ ਵੀਰ ਜੇਤੇ ਪਰਵੇਸ਼ੇ ਮਜਾਰੇ।
ਬਸ ਕੁਝ ਕੁ ਸਿੰਘ ਨੇ ਜਿਹੜੇ ਬਚੇ ਹੋਏ ਨੇ ਸਾਡੇ ਕੋਲੋਂ ਜੰਗ ਦੇ ਮੈਦਾਨ ਵਿੱਚ ਲੜਦਿਆਂ ਹੋਇਆਂ, ਉਹੀ ਇਸ ਕਿਲੇ ਦੇ ਵਿੱਚ ਇਸ ਗੜੀ ਚ ਪ੍ਰਵੇਸ਼ ਕਰਕੇ ਗਏ ਹਨ।
ਅਤੋ ਨਾਏ ਭਾਵੇਂ ਗੁਰੂ ਕੋ ਗਹੀ ਜੈ।
ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਕਿ ਉਹਨਾਂ ਨੂੰ ਮਾਰਨਾ, ਤੇ ਫਿਰ ਗੁਰੂ ਨੂੰ ਜਿਉਂਦਾ ਪਕੜ ਲਵੋ।
ਅਹੈ ਸਿੰਘ ਜੇਤੇ ਤਿਨੋਂ ਮਾਰ ਦੀ ਜੈ।
ਜਿਹੜੇ ਗੁਰੂ ਜੀ ਦੇ ਨਾਲ ਇੱਥੇ ਸਿੰਘ ਨੇ ਉਹਨਾਂ ਸਿੰਘਾਂ ਨੂੰ ਮਾਰ ਦਿਓ, ਤੇ ਗੁਰੂ ਜੀ ਨੂੰ ਜਿਉਂਦਾ ਪਕੜ ਕੇ ਕੈਦ ਕਰ ਲਵੋ।
ਕਹਾ ਵੀਰ 40-40 ਹਤੈਂਗੇ।
40 ਸਿੰਘ ਨੇ ਕੇਵਲ ਲੜਨ ਵਾਲੇ, ਉਹਨਾਂ 40 ਨੂੰ ਸਾਡੇ 40 ਬੰਦੇ ਹੀ ਮਾਰ ਸਕਦੇ ਹਨ।
ਕਰੋ ਹੇਲ ਲੱਖੋ ਜੋ ਯਾਂ ਤੇ ਗਹਾਂਗੇ।
ਇਸ ਕਰਕੇ ਤੁਸੀਂ ਲੱਖਾਂ ਦੀ ਗਿਣਤੀ ਵਿੱਚੋਂ ਸਾਰੇ ਹੱਲਾ ਕਰ ਦਿਓਗੇ, ਆਪਾਂ ਜਾ ਕੇ ਉਹਨਾਂ ਸਾਰਿਆਂ ਨੂੰ ਜਿਉਂਦਾ ਵੀ ਪਕੜ ਸਕਦੇ ਹਾਂ ਜੇ ਮਾਰਨਾ ਨਹੀਂ।
ਪਨੈ ਸ਼ਰੂ ਖਵਾਜਾ ਵਜੀ ਦੰਗ ਹਕਾਰਾ।
ਜਦੋਂ ਭੀਮ ਚੰਦ ਦੀ ਇਹ ਗੱਲ ਖਵਾਜੇ ਖਿਜਰ ਖਾਂ ਨੇ ਸੁਣੀ, ਇਹਨੇ ਉਸੇ ਵਕਤ ਸੂਬੇ ਲਾਹੌਰ ਵਜ਼ੀਰ ਖਾਂ ਨੂੰ ਆਪਣੇ ਕੋਲ ਬੁਲਾਇਆ।
ਲਾਹੌਰੀ ਬੁਲਾਇਓ ਦੋਸਤੋਂ ਉਚਾਰਾ।
ਉਧਰੋਂ ਲਾਹੌਰੀ ਸੂਬੇਦਾਰ ਜ਼ਬਰਦਸਤ ਖਾਂ ਉਹਨੂੰ ਆਪਣੇ ਕੋਲ ਬੁਲਾਇਆ। ਦੋਵਾਂ ਸੂਬੇਦਾਰਾਂ ਨੂੰ ਸੱਦ ਕੇ ਖਵਾਜਾ ਖਿਜਰ ਖਾਂ ਬੋਲਿਆ, ਇਹਨਾਂ ਨੂੰ ਕਹਿਣ ਲੱਗਾ,
ਅਨੰਦਪੁਰੀ ਮੈਂ ਜੱਥਾ ਸਾਥ ਮਾਤੰਗ।
ਕਹਿਣ ਲੱਗਾ ਜਿਵੇਂ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਤੁਸੀਂ ਤਕਰੀਬਨ 7 ਮਹੀਨੇ ਤੋਂ ਵੀ ਵੱਧ ਸਮਾਂ ਘੇਰਾ ਪਾਈ ਰੱਖਿਆ।
ਲੜਨ ਤੇ ਬਿਤਾਏ ਰਹਿ ਆਸ ਪਾਸ।
ਉੱਥੇ ਲੜਦਿਆਂ ਹੋਇਆ ਆਸ ਪਾਸ ਵਿਚਰਦਿਆਂ ਤੁਸੀਂ ਜੰਗ ਦੇ ਮੈਦਾਨ ਵਿੱਚ ਆਪਣਾ ਸਮਾਂ ਬਤੀਤ ਕਰਕੇ ਆਏ ਹੋ, ਇੰਨੇ ਮਹੀਨੇ ਖਰਾਬ ਕਰਕੇ ਆਏ ਹੋ।
ਬਾਤ ਜੀ ਮੈਂ ਵਿਚਾਰੇ।
ਮੈਨੂੰ ਤਾਂ ਏਦਾਂ ਜਾਪਦਾ ਤੁਸੀਂ ਇੱਥੇ ਵੀ ਹੁਣ ਕਈ ਮਹੀਨੇ ਹੀ ਲਾਣੇ ਨੇ, ਜਿਵੇਂ ਅਨੰਦਪੁਰ ਸਾਹਿਬ ਚ ਕਈ ਮਹੀਨੇ ਲਾ ਕੇ ਆਏ, ਕੁਝ ਸਵਾਰ ਕੇ ਨਹੀਂ ਆਏ। ਤੁਹਾਡੀਆਂ ਆਦਤਾਂ ਵੇਖ ਕੇ ਮੈਨੂੰ ਲੱਗ ਰਿਹਾ ਖਵਾਜਾ ਖਿਜਰ ਖਾਂ ਡਾਂਟ ਰਿਹਾ ਇਹਨਾਂ ਨੂੰ, ਸੂਬਿਆਂ ਨੂੰ, ਦੋਵਾਂ ਨੂੰ, ਵਜ਼ੀਰ ਖਾਂ ਤੇ ਸੂਬੇ ਲਾਹੌਰ ਨੂੰ। ਕਹਿੰਦਾ ਤੁਹਾਡੀਆਂ ਆਦਤਾਂ ਵੇਖ ਕੇ ਮੈਨੂੰ ਏਦਾਂ ਜਾਪਦਾ ਵੀ ਤੁਸੀਂ ਇੱਥੇ ਵੀ ਏਦਾਂ ਹੀ ਕਰਨਾ ਹੈ, ਇੱਥੇ ਵੀ ਲੱਗਦਾ ਤੁਸੀਂ ਹੁਣ ਕਈ ਮਹੀਨੇ ਹੀ ਲਾਓਗੇ ਲੜਦਿਆਂ ਲੜਦਿਆਂ।
ਤਮਾਸ਼ਾ ਪਿੱਖੋ ਠੰਡ ਲੇ ਤੇ ਨਾ ਮਾਰੇ,
ਕਿਉਂ ਖਲੋਤੇ ਤਮਾਸ਼ਾ ਵੇਖ ਰਹੇ ਹੋ, ਕਿਉਂ ਅੱਗੇ ਹੋ ਕੇ ਵੱਧ ਕੇ ਖਲੋ ਕੇ ਕਿਉਂ ਨੀ ਮਾਰਦੇ ਨਾ ਸਿੰਘਾਂ ਨੂੰ, ਕੇਵਲ 40 ਸਿੰਘ ਨੇ ਇਸ ਗੜੀ ਵਿਚ, ਕਿਉਂ ਨੀ ਇਹਨਾਂ ਨੂੰ ਮਾਰ ਮੁਕਾਉਂਦੇ?
ਕਾ ਸਿੰਘ 40 ਛੋਡਾ ਤੇ ਬਿਹਾਲੇ,
ਇਹਨੇ 40 ਸਿੰਘ ਜਿਹੜੇ ਭੁੱਖਾਂ ਦੇ ਮਾਰੇ ਹੋਏ, ਬਹੁਤ ਜ਼ਿਆਦਾ ਭੁੱਖੇ ਨੇ। ਗੁਰੂ ਕਲਗੀਧਰ ਜੀ ਨੇ ਵੀ ਲਿਖਿਆ ਔਰੰਗਜ਼ੇਬ ਨੂੰ ਲਾਹਨਤ ਪਾਉਂਦਿਆਂ, ਮਹਾਰਾਜ ਜੀ ਕਹਿੰਦੇ ਚੇ ਗੁਰਸ਼ਨਾ ਚਿਕਾਰੇ ਦਾ ਚਿਹਲ ਨਰ ਕੇ ਦਹ ਲੱਖ ਬਰਾਇਦ ਬਰੂ ਬੇਖਬਰ। 40 ਸਿੰਘ ਭੁੱਖਾਂ ਦੇ ਮਾਰੇ ਹੋਏ, ਉਹ ਨੀਂਦਰੇ ਕਈ ਕਈ ਦਿਨਾਂ ਤੋਂ ਸੁੱਤੇ ਨਹੀਂ, ਉਹਨਾਂ ਤੇ ਤੇਰੀ 10 ਲੱਖ ਫੌਜ ਨੇ ਹਮਲਾ ਕਰ ਦਿੱਤਾ। ਔਰੰਗਜ਼ੇਬ ਇਹ ਤੇਰੀ ਕਿੱਥੋਂ ਦੀ ਬਹਾਦਰੀ ਸੀ, ਇਹ ਤੇਰੀ ਕਿੱਥੋਂ ਦੀ ਦਲੇਰੀ ਸੀ? ਖਵਾਜਾ ਖਿਜਰ ਖਾਂ ਕਹਿ ਰਿਹਾ, ਕਹਿੰਦਾ ਉਹ ਕੇਵਲ 40 ਸਿੰਘ, ਉਹ ਵੀ ਕਈ ਦਿਨਾਂ ਦੇ ਭੁੱਖੇ ਤੇ ਬਿਹਾਲ ਹਨ।
ਕਹਾਂ ਵੀਰ ਲੱਖੋਂ ਫਿਰੇ ਆਲ ਬਾਲੇ,
ਤੁਹਾਡੇ ਲੱਖਾਂ ਸੂਰਮੇ ਆਲ ਬਾਲ ਆਲੇ ਦੁਆਲੇ ਟੁਰੇ ਫਿਰਦੇ ਨੇ, ਇਹ ਕੀ ਪੇ ਕਰਦੇ ਨੇ? ਕਿਉਂ ਨੀ ਜਾ ਕੇ ਗੜੀ ਤੇ ਹਮਲਾ ਕਰਕੇ ਉਹਨਾਂ ਨੂੰ ਮਾਰਦੇ ਜਾਂ ਪਕੜਦੇ?
ਸੁਣੀ ਦੋਏ ਸੋਬਾਨ ਖਵਾਜੇ ਡਰਾਏ,
ਇਹਨਾਂ ਦੋਨਾਂ ਸੂਬਿਆਂ ਨੇ ਜਦੋਂ ਖਵਾਜੇ ਖਿਜਰ ਖਾਂ ਦੀਆਂ ਗੱਲਾਂ ਸੁਣੀਆਂ, ਸੁਣ ਕੇ ਡਰ ਗਏ, ਕਿਉਂਕਿ ਖਵਾਜਾ ਖਿਜਰ ਇਹਨਾਂ ਦਾ ਸੀਨੀਅਰ ਸੀ, ਉਹਦਾ ਦਬਕਾ ਸੁਣ ਕੇ ਦੋਵੇਂ ਸੂਬੇਦਾਰ ਡਰ ਗਏ ਹਨ।
ਸਮੀਪੀ ਸਮੂਹਾਂ ਉੱਚੇ ਸੁਣਾਏ,
ਜਿਹੜੀ ਫੌਜ ਇਹਨਾਂ ਦੇ ਨੇੜੇ ਸੀ ਉਹਨਾਂ ਨੂੰ ਉੱਚੀ ਆਵਾਜ਼ ਦੇ ਵਿੱਚ ਸੁਣਾ ਕੇ ਬੋਲੇ ਦੋਵੇਂ ਸੂਬੇਦਾਰ, ਕਹਿਣ ਲੱਗੇ
ਬੇਲੋ ਕੋ ਕਾਇਲ ਮੇਲੋ ਨਾ ਸਾਰੇ,
ਆਪਣੇ ਨਾਲ ਦੇ ਸਾਰੇ ਸੂਰਮਿਆਂ ਨੂੰ ਵੰਗਾਰ ਕੇ ਕਹਿੰਦੇ ਉਹ ਕੀ ਵੇਖਦੇ ਹੋ ਖਲੋਤੇ ਹੋਏ, ਕਿਉਂ ਨੀ ਅੱਗੇ ਹੋ ਕੇ ਹਮਲਾ ਕਰਦੇ, ਅੱਗੇ ਹੋ ਕੇ ਕਿਉਂ ਨੀ ਵਧਦੇ?
ਬਰੋ ਬੀਚ ਧਾਵੈ ਭੁਜਾ ਉਜ ਧਾਰੇ,
ਜਾਓ ਆਪਣੀਆਂ ਬਾਹਾਂ ਦਾ ਬਲ ਧਾਰਨ ਕਰਕੇ ਵਿੱਚ ਵੜ ਜਾਓ ਗੜੀ ਦੇ ਅੰਦਰ ਜਾ ਕੇ ਪ੍ਰਵੇਸ਼ ਕਰਕੇ ਉਹਨਾਂ ਨੂੰ ਮਾਰੋ।
ਤਿੰਨੋਂ ਨੇ ਅਗਾਰੀ ਕਯੋ ਕੋਪ ਕਹਿ ਕਹਿ,
ਉਹਨਾਂ ਨੇ ਵੀ ਅੱਗੋਂ ਬੜੇ ਗੁੱਸੇ ਵਿੱਚ ਆ ਕੇ ਬੋਲਿਆ, ਜਵਾਬ ਦਿੱਤੇ
ਪਿਲੋ ਸਰਬ ਆਗੈ ਖਰੋ ਕਿਉਂ ਨਾ ਥਿਰੈ ਕੈ,
ਕਹਿਣ ਲੱਗੇ ਉਹ ਕਿਉਂ ਨੀ ਅੱਗੇ ਹੋ ਕੇ ਵਧਦੇ, ਕਿਉਂ ਨੀ ਅੱਗੇ ਹੋ ਕੇ ਜਾਂਦੇ, ਕਿਉਂ ਨੀ ਅੱਗੇ ਹੋ ਕੇ ਜੰਗ ਦੇ ਮੈਦਾਨ ਵਿੱਚ ਲੜਦੇ?
ਕਹੋ ਔਰ ਮੈਂ ਹਲ ਹੂਲ ਮਚਾਓ,
ਚਾਰੇ ਪਾਸੇ ਤੁਸੀਂ ਹਲਾ ਹੂਲ ਮਚਾਈ ਹੋਈ ਹੈ,
ਇੱਕ ਬਾਰ ਹੇਲਾ ਸਬੋ ਨਾ ਤਕਾਓ,
ਇੱਕੋ ਵੇਰੀ ਹੱਲਾ ਕਰਕੇ ਅੱਗੇ ਕਿਉਂ ਨੀ ਵਧਦੇ ਕੇ ਚਮਕੌਰ ਦੀ ਗੜੀ ਤੇ ਇੱਕੋ ਵੇਰੀ ਹਮਲਾ ਕਰਕੇ ਸਾਰੇ ਅੰਦਰ ਜਾ ਵੜੀਏ?
ਮਥੇ ਸਿੰਧ ਮਾਨੋ ਦੋ ਦੈਂਤ ਦੇਵੰ,
ਇਦਾਂ ਦੋਹਾਂ ਸੂਬੇਦਾਰਾਂ ਨੇ ਆਪਣੀਆਂ ਫੌਜਾਂ ਨੂੰ ਤਾੜਨਾ ਕਰਕੇ ਅੱਗੇ ਟੋਰਿਆ। ਕਹਿੰਦੇ ਇਸ ਤਰ੍ਹਾਂ ਜਾਪਦਾ ਕਿ ਜਿਵੇਂ ਦੇਵ ਤੇ ਦੈਂਤ ਰਲ ਕੇ ਸਮੁੰਦਰ ਮੰਥਨ ਕਰਨ ਲੱਗੇ ਨੇ, ਵਿਚਕਾਰ ਮੰਦਰਾਚਲ ਪਰਬਤ ਆ ਔਰ ਉਹਨੂੰ ਪਾ ਕੇ ਰਿੜਕਣ ਲੱਗੇ ਨੇ। ਕਹਿੰਦੇ ਇਸੇ ਤਰ੍ਹਾਂ ਚਮਕੌਰ ਦੀ ਗੜੀ ਮੰਦਰਾਚਲ ਪਰਬਤ ਦੇ ਸਮਾਨ ਹੈ, ਔਰ ਜਿੰਨੇ ਦਾਨਵ ਤੇ ਰਾਕਸ਼ ਆਏ ਹੋਏ ਨੇ ਇਹ ਸਾਰੇ ਇਸ ਨੂੰ ਰਿੜਕਣਾ ਚਾਹੁੰਦੇ ਹਨ।
ਗਿਰੰਗ ਮੰਦਰੰਗ ਕੋਟ ਕੀ ਸ਼ੋਭ ਏਵੰ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਸ ਗੜੀ ਚ ਪ੍ਰਵੇਸ਼ ਕੀਤੇ ਹੋਏ ਨੇ, ਕਿਲਾ ਮੰਦਰਾਚਲ ਪਰਬਤ ਦੇ ਸਮਾਨ ਸੋਭਨੀਕ ਹੋ ਰਿਹਾ।
ਗੁਰੂ ਸ਼੍ਰੀ ਗੋਬਿੰਦੰ ਅਟਾਰੀ ਸੁਸ਼੍ਰਿੰਗੰ,
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਚਮਕੌਰ ਦੀ ਗੜੀ ਵਿੱਚ ਇੱਕ ਅਟਾਰੀ ਸੀ ਉੱਚੀ, ਉਸ ਅਟਾਰੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਨੇ ਬੀਰ ਆਸਣ ਲਾ ਕੇ। ਬੀਰ ਆਸਣ ਖੱਬਾ ਗੋਡਾ ਥੱਲੇ ਰੱਖ ਕੇ ਸੱਜਾ ਗੋਡਾ ਚੁੱਕ ਕੇ ਮਹਾਰਾਜ ਸੱਚੇ ਪਾਤਸ਼ਾਹ ਬੀਰ ਆਸਣ ਲਾ ਕੇ ਬੈਠੇ ਹੋਏ ਨੇ।
ਥਿਰੈ ਤੁੰਗ ਥਾਨੰ ਦਿਪੈ ਐਸ ਢੰਗੰ,
ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਦਰੀਚੀ ਦੇ ਵਿੱਚ, ਉਹ ਜਿਹੜਾ ਉੱਚੀ ਅਟਾਰੀ ਹੈ ਉਹਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ੋਭਨੀਕ ਹੋ ਰਹੇ ਹਨ।
ਜਬੈ ਗੋਰ ਮਾਚ ਜਬੈ ਰੋਰ ਮਾਚਾ ਤੁਕੇ ਨੇਰ ਆਏ,
ਔਰ ਕਹਿੰਦੇ ਜਦੋਂ ਬਹੁਤ ਜ਼ਿਆਦਾ ਰੋਲਾ ਮਚਿਆ, ਬਹੁਤ ਸਾਰੇ ਦੁਸ਼ਮਣ ਹਲਾ ਹੂਲ ਕਰਦਿਆਂ ਹੋਇਆ ਇੱਕ ਦੂਜੇ ਨੂੰ ਹੱਲਾ ਸ਼ੇਰੀ ਦਿੰਦਿਆਂ ਹੋਇਆ ਜਦੋਂ ਨੇੜੇ ਢੁੱਕਣ ਲੱਗੇ,
ਹਜ਼ਾਰੋਂ ਤੁਫੰਗੇ ਛੁੱਟੀ ਤੁਮ ਪਾਏ,
ਹਜ਼ਾਰਾਂ ਬੰਦੂਕਾਂ ਉਹਨਾਂ ਨੇ ਅੱਗੋਂ ਚਲਾ ਦਿੱਤੀਆਂ, ਨੇਕਾਂ ਕੜਾ ਕੜੀ ਕਰਕੇ ਬੰਦੂਕਾਂ ਦੀਆਂ ਗੋਲੀਆਂ ਦਾਗੀਆਂ ਹਨ।
ਲਗੇ ਕੰਧ ਸੋ ਆਨ ਕੇ ਤੇ ਸਿਪਾਹੀ,
ਔਰ ਕਈ ਸਿਪਾਹੀ ਚਲਦਿਆਂ ਗੜੀ ਦੀ ਕੰਧ ਦੇ ਨਾਲ ਆ ਲੱਗੇ ਨੇ, ਕੰਧ ਦੇ ਨਾਲ ਆ ਕੇ ਲੱਗ ਕੇ ਰੱਸੀਆਂ ਪਾ ਕੇ ਚੜ੍ਹਨ ਦੀ ਤਿਆਰੀ ਕਰਨ ਲੱਗੇ ਨੇ।
ਜੜੇ ਉਪਰੇ ਹੱਥ ਕਾਲੇ ਤਦਾਏ,
ਤੇ ਜਦੋਂ ਆਪਣੇ ਹੱਥ ਪਾ ਕੇ ਉਤਾਂਹ ਨੂੰ ਚੜ੍ਹਨ ਲੱਗੇ ਨੇ, ਦੁਬਾਰਾ ਟੱਪਣ ਲੱਗੇ ਨੇ।
ਦਬੈ ਸਿੰਘ ਕੋ ਪੇ ਕਯੋ ਆਪ ਮਾਏ।
ਜਦੋਂ ਇਹ ਕੰਧਾਂ ਨੂੰ ਹੱਥ ਪਾ ਕੇ ਅੰਦਰ ਚੜਨ ਦਾ ਯਤਨ ਕਰਨ ਲੱਗੇ ਪੌੜੀਆਂ ਲਾ ਕੇ, ਤੇ ਸਿੰਘਾਂ ਨੇ ਉਸੇ ਵਕਤ ਇੱਕ ਦੂਜੇ ਨੂੰ ਵੰਗਾਰਿਆ ਤੇ ਬੋਲੇ,
ਕਰਾ ਚੋਲ ਬਾਹੋ ਚੜੈ ਆਨ ਤਾਈ।
ਕਹਿਣ ਲੱਗੇ, ਸਿੰਘੋ ਹੁਣ ਆਪਣੀਆਂ ਕਰਾ ਚੋਲਾਂ ਤੇਗਾਂ ਵਾਹਣ ਦਾ ਸਮਾਂ ਆ ਗਿਆ। ਜਿਹੜਾ ਹੱਥ ਉੱਤੇ ਕਰਕੇ ਗੜੀ ਦੀ ਕੰਧ ਟੱਪਣ ਦਾ ਯਤਨ ਕਰੇ, ਉਹਦਾ ਹੱਥ ਨਾਲੋਂ ਲਾਹ ਸੁੱਟੋ, ਉਹਦਾ ਸਿਰ ਨਾਲੋਂ ਲਾਹ ਕੇ ਧੜ ਤੋਂ ਜ਼ਮੀਨ ਤੇ ਸੁੱਟ ਦਿਓ।
ਛੁੱਟੀ ਬਾਨ ਗੋਰੀ ਨਾ ਛੂਛੇ ਪਰੰਤੇ।
ਇਹਦਾ ਸਿੰਘਾਂ ਨੇ ਕਿਰਪਾਨਾਂ ਧੂਲੀਆਂ, ਕਈ ਗੋਲੀਆਂ ਦਾਗ ਰਹੇ ਨੇ, ਔਰ ਗੋਲੀਆਂ ਜਿਹੜੀਆਂ ਵੀ ਸਿੰਘਾਂ ਦੀਆਂ ਚਲਾਈਆਂ ਜਾਂਦੀਆਂ ਨੇ ਉਹ ਖਾਲੀ ਨਹੀਂ ਜਾਂਦੀਆਂ, ਕਿਸੇ ਨਾ ਕਿਸੇ ਦੁਸ਼ਮਣ ਨੂੰ ਮਾਰ ਕੇ ਠੰਡੀਆਂ ਹੁੰਦੀਆਂ।
ਗਿਰੈ ਕੰਧ ਨੀਚੇ ਕਿਰਪਾਨੇ ਕਟਨ ਤੇ।
ਕਿਰਪਾਨਾਂ ਨਾਲ ਕੱਟ ਕੱਟ ਕੇ ਜਿਹੜਾ ਗੜੀ ਦੀ ਕੰਧ ਨੂੰ ਹੱਥ ਪਾ ਕੇ ਉੱਤੇ ਚੜਨ ਲੱਗਦਾ, ਅੱਠ ਅੱਠ ਸਿੰਘ ਸਨ ਚਾਰੇ ਬਾਹੀਆਂ ਤੇ, ਵੱਢ ਵੱਢ ਕੇ ਉਹਨਾਂ ਤੁਰਕਾਂ ਨੂੰ ਜੰਗ ਦੇ ਮੈਦਾਨ ਵਿੱਚ ਥੱਲੇ ਜ਼ਮੀਨ ਤੇ ਸੁੱਟ ਰਹੇ ਨੇ।
ਭਗੰ ਉੱਚ ਹੋ ਮੈਂ ਗਿਰੈ ਸੀਸ ਨੀਚੇ।
ਜਿਹੜਾ ਵੀ ਮਾੜਾ ਜਿਹਾ ਆਪਣਾ ਸਿਰ ਉਤਾਂਹ ਨੂੰ ਚੁੱਕਦਾ ਅੰਦਰ ਆਉਣ ਵਾਸਤੇ, ਤੇਗ ਚੱਲਦੀ ਹੈ ਤੇ ਗਰਦਨ ਦੇ ਕੋਲੋਂ ਤੇਗ ਏਦਾਂ ਸਾਫ਼ ਨਿਕਲ ਜਾਂਦੀ ਹੈ ਜਿਵੇਂ ਸਾਬਣ ਚ ਤਾਰ ਮਾਰ ਕੇ ਪਾਰ ਕੱਢ ਦੇਈਦੀ ਹੈ, ਔਰ ਉਹਨਾਂ ਦੇ ਸਿਰ ਵਢੀ ਕੇ ਜੰਗ ਦੇ ਮੈਦਾਨ ਵਿੱਚ ਥੱਲੇ ਜਾ ਡਿੱਗਦੇ ਹਨ।
ਪਰ ਇਹ ਕੰਧ ਕੀ ਮੂਲ ਮੈਂ ਸ਼ਰੋਣ ਸਿੰਚੈ।
ਔਰ ਕੰਧਾਂ ਜਿਹੜੀਆਂ ਨੇ ਚਮਕੌਰ ਦੀ ਗੜੀ ਦੀਆਂ, ਉਹ ਇਹਨਾਂ ਦੇ ਖੂਨ ਦੇ ਨਾਲ ਸਿੰਚੀਆਂ ਜਾ ਰਹੀਆਂ ਨੇ, ਖੂਨ ਦੇ ਨਾਲ ਭਿੱਜੀਆਂ ਜਾ ਰਹੀਆਂ ਹਨ।
ਘਰਾਂ ਹੈ ਕਿਤੇ ਕੋਈ ਨੀਚੇ ਦਬਾਏ।
ਕਈ ਕਰਾਂਦੇ ਹੋਏ ਜ਼ਮੀਨ ਦੇ ਉੱਤੇ ਡਿੱਗਦੇ ਨੇ ਥੱਲੇ, ਉਹਨਾਂ ਤੇ ਹੋਰ ਡਿੱਗਦੇ ਨੂੰ ਥੱਲੇ ਦੱਬ ਜਾਂਦੇ ਹਨ।
ਕਛੋ ਜੀਵ ਤੇ ਪ੍ਰਾਣ ਹਨ ਗਿਰਾਏ।
ਕਈ ਵਿਚਾਰੇ ਜੀਵ ਦੇ ਥੱਲੇ ਡਿੱਗਦੇ ਨੇ, ਉਹਨਾਂ ਉੱਤੇ ਮਰਿਆਂ ਦੀਆਂ ਲਾਸ਼ਾਂ ਡਿੱਗਦੀਆਂ, ਥੱਲੇ ਦੱਬ ਕੇ ਹੀ ਮਾਰੇ ਜਾਂਦੇ ਹਨ। ਇਹੋ ਜੀ ਹਾਲਤ ਹੋ ਰਹੀ ਹੈ ਵੈਰੀਆਂ ਦੀ।
ਵੱਡੋ ਇਹ ਲਕਾ ਲਿਓ ਗੁਰੂ ਸਿੰਘ ਜਾਲਾ।
ਇਹਦਾ ਵੱਡੇ ਜ਼ੋਰ ਦਾ ਹੱਲਾ ਕੀਤਾ ਤੁਰਕਾਂ ਨੇ, ਪਰ ਸਤਿਗੁਰੂ ਜੀ ਦੇ ਸਿੰਘਾਂ ਬਹਾਦਰਾਂ ਨੇ ਇਹ ਹੱਲਾ ਆਪਣੇ ਸਿਰ ਦੇ ਉੱਤੇ ਪੂਰਨ ਤੌਰ ਤੇ ਬਲ ਨਾਲ ਝੱਲਿਆ ਹੈ।
ਪਰ ਇਹ ਕੰਧ ਕੇ ਜਾਏ ਨੀਚੇ ਉਤਾਲਾ।
ਔਰ ਕਿਤਨੇ ਹੀ ਮਾਰ ਮਾਰ ਕੇ ਜ਼ਮੀਨ ਦੇ ਉੱਤੇ ਥੱਲੇ ਕੰਧ ਦੇ ਨਾਲ ਢੇਰ ਲਾ ਦਿੱਤੇ ਨੇ ਵੈਰੀ।
ਅਟਾਰੀ ਚੜੇ ਇੱਕ ਤਾਂ ਮੈਂ ਦਰੀਚੀ।
ਔਰ ਇੱਕ ਅਟਾਰੀ ਸੀ, ਉਸ ਅਟਾਰੀ ਵਿੱਚ ਇੱਕ ਦਰੀਚੀ ਹੈ ਜਿੱਥੇ ਮਹਾਰਾਜ ਗੁਰੂ ਕਲਗੀਧਰ ਜੀ ਚੜ ਕੇ ਬੈਠੇ ਹਨ।
ਤੇਰੇ ਬੀਚ ਤਾਂ ਕਹਿ ਕਰੇ ਸ਼ਤਰੂ ਮੀਚੀ।
ਮਹਾਰਾਜ ਜੀ ਉਸ ਅਟਾਰੀ ਦੀ ਇੱਕ ਦਰੀਚੀ ਸੀ, ਬਾਹਰਲੇ ਪਾਸੇ ਵੈਰੀਆਂ ਵੱਲ ਨਜ਼ਰ ਆਉਂਦਾ ਸੀ, ਉਹਦੇ ਵਿੱਚ ਬੈਠੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੁਸ਼ਮਣ ਵੱਲ ਵੇਖ ਰਹੇ ਨੇ, ਜਿਨ੍ਹਾਂ ਦੇ ਅੰਦਰ ਦੁਸ਼ਮਣ ਨੂੰ ਮਾਰਨ ਦੀ ਇੱਛਾ ਹੈ।
ਜੋ ਪਏ ਬੈਠੇ ਤਾਂ ਗੁਰੂ ਵੀਰ ਆਸਨ।
ਵੀਰ ਆਸਨ ਲਾ ਕੇ ਦਸਵੇਂ ਪਾਤਸ਼ਾਹ ਮਹਾਰਾਜ ਉਸ ਦਰੀਚੀ ਵਿੱਚ, ਅਟਾਰੀ ਵਿੱਚ ਇੱਕ ਦਰੀਚੀ ਆ, ਉਹਦੇ ਵਿੱਚ ਬੈਠੇ ਹਨ।
ਪਕੜੇ ਕੋਰ ਕਠੋਰ ਸਰਾਸਨ।
ਹੱਥ ਵਿੱਚ ਆਪਣਾ ਕਠੋਰ ਤਨਖ, ਗੰਡੀਵ ਤਨਖ, ਨੌ ਟੰਕਾ ਤਨਖ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਕੜਿਆ ਹੋਇਆ।
ਕੱਟ ਤੇ ਤਰੇ ਤਰੇ ਤਨ ਓਟੇ।
ਜਿਹੜੀ ਮਹਾਰਾਜ ਜੀ ਦੀ ਲੱਕ ਹੈ ਨਾ, ਲੱਕ ਦੇ ਥੱਲੇ ਥੱਲੇ ਓਟ ਹੈ, ਸਾਹਮਣੇ ਦਵਾਰ ਸੀ, ਉੱਪਰਲਾ ਧੜ ਮਹਾਰਾਜ ਜੀ ਦਾ ਖਾਲੀ ਨਜ਼ਰ ਸਾਹਮਣੇ ਦਿਸ ਰਹੇ ਨੇ, ਥੱਲੇ ਥੱਲੇ ਜਿਹੜੀ ਦੀਵਾਰ ਬਣੀ ਹੋਈ ਦਰੀਚੀ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਲੱਕ ਜਿਹੜੀ ਹੈ ਉਹਦੇ ਸਾਹਮਣੇ ਹੈ, ਉਹਦੇ ਓਹਲੇ ਮਹਾਰਾਜ ਜੀ ਬੈਠੇ ਹਨ।
ਕੰਧ ਦਰੀਚੀ ਕੀ ਤੈ ਛੁੱਟੇ।
ਉੱਥੇ ਜਿਹੜੀ ਦਰੀਚੀ ਦੀ ਕੰਧ ਹੈ ਉਹ ਮਹਾਰਾਜ ਜੀ ਦੀ ਲੱਕ ਦੇ ਬਰਾਬਰ ਹੈ।
ਕੱਟਦੇ ਉੱਪਰ ਜਿਤਕ ਸਰੀਰ,
ਲੱਕ ਤੋਂ ਉੱਪਰਲਾ ਜਿੰਨਾ ਸਰੀਰ ਹੈ ਦਸਵੇਂ ਪਾਤਸ਼ਾਹ ਦਾ।
ਤਿਸੈ ਬਿਲੋ ਕੈ ਸ਼ਤਰਨ ਭੀਰ।
ਉਹ ਦੁਸ਼ਮਣਾਂ ਨੂੰ ਨਜ਼ਰ ਆ ਰਿਹਾ ਸਾਹਮਣੇ, ਮਹਾਰਾਜ ਜੀ ਦਰੀਚੀ ਚ ਬੈਠੇ ਨੇ, ਲੱਕ ਤੱਕ ਤਾਂ ਮਹਾਰਾਜ ਜੀ ਦਾ ਓਹਲਾ ਹੈ, ਲੱਕ ਤੋਂ ਉੱਪਰਲਾ ਜਿਹੜਾ ਸਰੀਰ ਆ ਉਹ ਦੁਸ਼ਮਣ ਨੂੰ ਨਜ਼ਰ ਆ ਰਿਹਾ, ਸਾਰੇ ਦੁਸ਼ਮਣ ਜਿਹੜੇ ਨੇ ਮਹਾਰਾਜ ਜੀ ਵੱਲ ਵੇਖ ਰਹੇ ਨੇ ਸਾਹਮਣੇ।
ਕਲਗੀ ਜਿਗਾ ਜਵਾਰ ਜੋਏ।
ਕਲਗੀ ਸੀਸ ਤੇ ਝੂਲ ਰਹੀ ਹੈ, ਜਿਗਾ ਮਹਾਰਾਜ ਜੀ ਦੀ ਚਮਕ ਰਹੀ ਹੈ ਸੀਸ ਉੱਤੇ।
ਚਮਕੈ ਬਿਦਰ ਜਿਨਾ ਵੈ ਤੇ।
ਔਰ ਮਹਾਰਾਜ ਜੀ ਦੀ ਜਗ੍ਹਾ ਚਮਕਦੀ ਹੈ, ਕਲਗੀ ਚਮਕਦੀ ਵਿੱਚ ਹੀਰੇ ਚਮਕਦੇ ਨੇ, ਔਰ ਮਹਾਰਾਜ ਜੀ ਦਾ ਭਾਰੀ ਤੇਜ ਜਣਾਉਂਦੇ ਹਨ।
ਤੀਰ ਤੁਨੀਰੈ ਤੀਰ ਬਿਖੇੜੇ।
ਆਪਣੇ ਆਲੇ ਦੁਆਲੇ ਤੀਰ ਖਿਲਾਰੇ ਹੋਏ ਨੇ, ਕਿਉਂਕਿ ਤੀਰ ਕੱਢਣ ਦਾ ਸਮਾਂ ਨਹੀਂ, ਤੀਰ ਖਿਲਾਰੇ ਨਾਲੋਂ ਨਾਲ ਚੁੱਕਦੇ ਨੇ, ਤੰਦੀ ਤੇ ਚਾੜਦੇ ਨੇ, ਕੰਨਾਂ ਤੱਕ ਖਿੱਚ ਕੇ ਬੈਰੀ ਵੱਲ ਛੱਡ ਦਿੰਦੇ ਨੇ।
ਕਰਨ ਉਤਾਇਲ ਕੋ ਤਿਸ ਬੇਰੇ।
ਔਰ ਬੜੇ ਉਤਾਇਲ ਹੋ ਕੇ ਛੇਤੀ ਨਾਲ ਮਹਾਰਾਜ ਸੱਚੇ ਪਾਤਸ਼ਾਹ ਤੀਰ ਚਲਾਉਂਦੇ ਹਨ।
ਤੁਰਤ ਉਠਾਏ ਪੰਚ ਬਰਗਾਵੇਂ।
ਔਰ ਬੜੀ ਛੇਤੀ ਨਾਲ ਬਾਗੜ ਦੀ ਜਿਹੜੀ ਤੀਰ ਦੀ ਬਾਗੜ ਹੈ ਉਹ ਤੰਦੀ ਤੇ ਚਾੜ ਕੇ ਮਹਾਰਾਜ ਜੀ ਛੱਡਦੇ ਹਨ।
ਤਾਨ ਕਾਨ ਲੋ ਬਾਣ ਚਲਾਵੇ,
ਕੰਨਾਂ ਤੱਕ ਖਿੱਚ ਕੇ ਮਹਾਰਾਜ ਜੀ ਬਾਣ ਚਲਾਉਂਦੇ ਹਨ।
ਇੱਕ ਕੋ ਮਾਰ ਦੂਸਰੋ ਲਾਗੇ,
ਇੱਕ ਨੂੰ ਮਾਰ ਕੇ ਮਹਾਰਾਜ ਜੀ ਦਾ ਤੀਰ ਦੂਸਰੇ ਨੂੰ ਜਾ ਵੱਜਦਾ ਹੈ।
ਤ੍ਰਿਤੀ ਚਤੁਰ ਬੀਦਤ ਚਲ ਆ ਗਏ,
ਤੀਜੇ ਨੂੰ ਵੀ ਵਿੰਨ ਕੇ ਫਿਰ ਚੌਥੇ ਦੀ ਛਾਤੀ ਨੂੰ ਚੀਰ ਕੇ ਪਾਰ ਨਿਕਲ ਜਾਂਦਾ ਹੈ।
ਪੰਚਮ ਕਸ਼ਟਮ ਸਪਤਮ ਮਾਰ,
ਪੰਜਵੇਂ ਨੂੰ ਜਾ ਵੱਜਦਾ ਤੇ ਪੰਜਵੇਂ ਦੀ ਛਾਤੀ ਨੂੰ ਵੀ ਚੀਰ ਕੇ ਉਹ ਤੀਰ ਛੇਵੇਂ ਤੇ ਛੇਵੇਂ ਤੋਂ ਸੱਤਵੇਂ ਨੂੰ ਵੀ ਮਾਰ ਕੇ ਪਾਰ ਲੰਘ ਜਾਂਦਾ ਹੈ।
ਦਸ ਲੱਗ ਬੀਦਤ ਮਾਰਤ ਪਾਰ,
ਇੱਕ ਤੀਰ ਨਾਲ ਮਹਾਰਾਜ ਜੀ ਦਸ ਦਸ ਵੈਰੀਆਂ ਨੂੰ ਵਿੰਨ ਕੇ ਜੰਗ ਦੇ ਮੈਦਾਨ ਵਿੱਚ ਸੁੱਟ ਰਹੇ ਨੇ। ਇੰਨੇ ਬਲ ਨਾਲ ਮਹਾਰਾਜ ਸੱਚੇ ਪਾਤਸ਼ਾਹ ਤੀਰ ਚਲਾ ਰਹੇ ਨੇ।
ਇੱਕ ਬਾਰ ਸਰ ਲੱਗ ਦਸ ਮਾਰੇ,
ਇੱਕੋ ਤੀਰ ਨਾਲ ਮਹਾਰਾਜ ਸੱਚੇ ਪਾਤਸ਼ਾਹ ਦਸ ਦਸ ਵੈਰੀਆਂ ਨੂੰ, ਜਦੋਂ ਤੀਰ ਚੱਲਦਾ ਇੰਨੀ ਗੋਲੀ ਤੇਜ ਨੀ ਚੱਲਦੀ ਜਿੰਨਾ ਤੀਰ ਮਹਾਰਾਜ ਜੀ ਦਾ ਤੇਜ ਜਾਂਦਾ, ਤੇ ਦੜ ਦੜ ਕਰਕੇ ਉਸੇ ਵੇਲੇ ਵੈਰੀ ਡਿੱਗਣ ਲੱਗ ਪੈਂਦੇ, ਪਤਾ ਨੀ ਲੱਗਦਾ ਕਿਧਰੋਂ ਤੀਰ ਆਇਆ ਹੈ।
ਗਿਰ ਗਿਰ ਪਰਤੇ ਜਥਾ ਮੁਨਾਰੇ,
ਕਹਿੰਦੇ ਏਦਾਂ ਡਿੱਗ ਡਿੱਗ ਕੇ ਜ਼ਮੀਨ ਤੇ ਪੈਂਦੇ ਨੇ ਜਿਵੇਂ ਵੱਡੇ ਵੱਡੇ ਮੁਨਾਰੇ ਟੁੱਟ ਕੇ ਜ਼ਮੀਨ ਤੇ ਡਿੱਗਦੇ ਹੋਣ।
ਚੱਲੇ ਵੈਰ ਤੇ ਲੱਖੋਂ ਗੋਰੇ,
ਬਾਹਰੋਂ ਲੱਖਾਂ ਗੋਲੀਆਂ ਦੁਸ਼ਮਣ ਚਲਾਉਂਦੇ ਨੇ ਪਰ ਗੜੀ ਉੱਚੀ ਹੈ, ਉਹਨਾਂ ਦੀਆਂ ਚਲਾਈਆਂ ਗੋਲੀਆਂ ਸਾਹਿਬ ਤੱਕ ਨੀ ਪਹੁੰਚਦੀਆਂ ਜਾਂ ਸਿੰਘਾਂ ਤੱਕ ਨੀ ਪਹੁੰਚਦੀਆਂ।
ਤੱਕ ਤੱਕ ਮਾਰਤ ਗਨ ਗੁਲ ਓਰੇ,
ਅਨੇਕਾਂ ਗੋਲੀਆਂ ਤੱਕ ਤੱਕ, ਕਿਉਂਕਿ ਸਤਿਗੁਰੂ ਜੀ ਸਾਹਮਣੇ ਨਜ਼ਰ ਆ ਰਹੇ ਨੇ, ਅੱਧਾ ਧੜ ਸਾਹਮਣੇ ਦਿਸ ਰਿਹਾ ਸੀ, ਗੋਲੀਆਂ ਤੱਕ ਤੱਕ ਕੇ ਚਲਾਉਂਦੇ ਨੇ ਪਰ ਉਹ ਗੋਲੀਆਂ ਮੇਰੇ ਸਾਹਿਬ ਗੁਰੂ ਕਲਗੀ ਧਰ ਤੱਕ ਨਹੀਂ ਆਉਂਦੀਆਂ।
ਸਿਰ ਖੰਡੀ ਛੰਦ ਹਲਾਲੀ ਪਟ ਜੁੱਟੇ ਪੜਥੂ ਮੱਚਿਆ,
ਹਲਾਹਲੀ ਕਰਕੇ ਪਟ ਜੁੱਟੇ ਹੋਏ ਨੇ, ਪੜਥੂ ਮੱਚ ਗਿਆ ਜੰਗ ਦੇ ਮੈਦਾਨ ਵਿੱਚ।
ਚੜੇ ਕੰਧ ਪਰ ਸੁੱਟੇ ਮੁੰਡਿਆ ਹੇਠ ਵੇ,
ਜਿਹੜਾ ਕੰਧ ਦੇ ਉੱਤੇ ਚੜਿਆ ਉਹਦੀ ਮੁੰਡੀ ਜ਼ਮੀਨ ਤੇ ਡਿੱਗ ਪਈ, ਧੜ ਹਾਲੇ ਉੱਤੇ ਹੀ ਲਟਕਿਆ ਹੋਇਆ ਤੇ ਸਿਰ ਜ਼ਮੀਨ ਦੇ ਉੱਤੇ ਜਾ ਡਿੱਗੇ ਹਨ।
ਕੇਤਕ ਪਚ ਪਚ ਹੁੱਟੇ ਘਾਇਲ ਗਿਰ ਪਰੇ,
ਪਚ ਪਚ ਕੇ ਪਿੱਛੇ ਹਟ ਗਏ ਤੇ ਕਈ ਘਾਇਲ ਜ਼ਮੀਨ ਤੇ ਡਿੱਗ ਪਏ।
ਮਰ ਗਏ ਪ੍ਰਾਣ ਨਿਖੁੱਟੇ ਟੱਟਰ ਫੁੱਟ ਕੇ,
ਪ੍ਰਾਣ ਨਿਖੁੱਟ ਗਏ ਸਰੀਰ ਦੇ ਵਿੱਚੋਂ ਔਰ ਸਿਰ ਟੁੱਟ ਗਏ।
ਨੇਜੇ ਬੰਬੇ ਆਲੇ ਟੁੱਟ ਨਾ ਤੋੜਤੇ,
ਬੰਬਲੀ ਆਲੇ ਜਿਹੜੇ ਨੇਜੇ ਨੇ, ਬੰਬਲੀ ਆਲੇ ਨੇਜੇ, ਨੇਜਿਆਂ ਦੀਆਂ ਕਈ ਕਿਸਮਾਂ ਹੁੰਦੀਆਂ ਨੇ, ਬੰਬਲੀ ਆਲੇ ਜਿਹੜੇ ਨੇਜੇ ਨੇ ਉਹ ਵੀ ਟੁੱਟ ਟੁੱਟ ਕੇ ਜ਼ਮੀਨ ਤੇ ਡਿੱਗ ਰਹੇ ਨੇ।
ਰੁੰਡ ਮੁੰਡ ਬੜ ਢਾਲੇ ਲੋਥੇ ਖੁੱਤੀਆਂ,
ਰੁੰਡ ਮੁੰਡ ਹੋਏ ਸਰੀਰ ਦੇ ਉੱਤੇ ਜਿਹੜੀਆਂ ਲਾਸ਼ਾਂ ਨੇ ਜ਼ਮੀਨ ਤੇ ਡਿੱਗਦੀਆਂ ਨੇ, ਔਰ ਲੋਥਾਂ ਆਪਸ ਵਿੱਚ ਗੁੱਥਮ ਗੁੱਥਾ ਹੋਈਆਂ ਪਈਆਂ ਹਨ।
ਪਹੁੰਚੇ ਵੀਰ ਮਛਾਲੇ ਨੰਗੇ ਖੜਗ ਲੈ,
ਸਤਿਗੁਰਾਂ ਦੇ ਸੂਰਮੇ ਨੰਗੀਆਂ ਤੇਗਾਂ ਲੈ ਕੇ ਮੁਛਾਲੇ ਮੁਛਹਿਰਿਆਂ ਵਾਲੇ ਸਿੰਘ ਸੂਰਮੇ ਬਹਾਦਰ ਯੋਧੇ ਨੇੜੇ ਆਏ ਹਨ।
ਕਹਿ ਕਹਿ ਹੱਥ ਢਾਲੇ ਸਨਮੁਖ ਆਮ,
ਢਾਲ ਫੜ ਕੇ ਤੇਗ ਪਕੜ ਕੇ ਵੈਰੀ ਜਿਹੜਾ ਵੀ ਅੱਗੇ ਆਉਂਦਾ ਮਾਰ ਕੇ ਉਹਨੂੰ ਪਾਰ ਬੁਲਾਉਂਦੇ ਹਨ।
ਭਿੜੇ ਭੇੜ ਬੱਟ ਭਾਰੇ ਪਬਕੈ ਪੀਕੜਾ,
ਬੜਾ ਭਾਰੀ ਭੇੜ ਹੋਇਆ ਭਟਾ ਸੂਰਮਿਆਂ ਦਾ, ਬਹੁਤ ਜ਼ਿਆਦਾ ਭਿਆਨਕ ਜੰਗ ਮਚਿਆ ਹੈ।
ਪਕ ਪਕ ਕਾਵ ਬਕਾਰੇ ਸ਼ਰੋਲਤ ਨਿਕਸ ਕੈ,
ਜਿਹਦੇ ਸਰੀਰ ਤੇ ਜ਼ਖਮ ਹੁੰਦਾ ਵਿੱਚੋਂ ਪੱਕ ਪੱਕ ਕਰਕੇ ਖੂਨ ਦੀਆਂ ਤਤੀਰੀਆਂ ਬਾਹਰ ਨੂੰ ਨਿਕਲਦੀਆਂ, ਮਾਨੋ ਜਿਵੇਂ ਖੂਨ ਦੇ ਪ੍ਰਣਾਲੇ ਵਹਿ ਟੁਰੇ ਹੋਣ।
ਰਹਿ ਗਏ ਨੈਣੇ ਉਗਾਰੇ ਮਾਨੋ ਦੇਖਦੇ,
ਅੱਖਾਂ ਤੱਡੀਆਂ ਦੀਆਂ ਤੱਡੀਆਂ ਰਹਿ ਗਈਆਂ ਵੈਰੀਆਂ ਦੀਆਂ, ਅੱਖਾਂ ਖੋਲ ਕੇ ਵੇਖਦੇ ਸੀ ਅੱਖਾਂ ਖੁੱਲੀਆਂ ਹੁੰਦੀਆਂ, ਇਹਨਾਂ ਨੂੰ ਤੇਗ ਚੱਲਦੀ ਸਿਰ ਲੈ ਜਾਂਦਾ, ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ, ਏਦਾਂ ਜਾਪਦਾ ਮਾਨੋ ਮਰੇ ਪਏ ਵੀ ਵੇਖੀ ਜਾਂਦੇ ਨੇ।
ਲੋਹੂ ਬਹਿ ਪਨਾਰੇ ਚਿਤ ਰੰਗੀਨ ਕਰ,
ਔਰ ਲਹੂ ਦੇ ਪਰਨਾਲੇ ਵਹਿ ਟੁਰੇ ਨੇ, ਸਾਰੀ ਛਿੱਤ ਸਾਰੀ ਧਰਤੀ ਇਹਨਾਂ ਦੇ ਲਹੂ ਨਾਲ ਰੰਗੀਨ ਹੋ ਗਈ ਹੈ, ਲਾਲ ਹੋ ਗਈ ਹੈ।
ਸਿਰ ਤਲਵਾਏ ਡਿੱਗੇ ਜਿਉ ਨਟ ਬਾਜੀਆਂ,
ਸਿਰ ਤਰਨੇ ਹੋ ਕੇ ਏਦਾਂ ਜ਼ਮੀਨ ਤੇ ਡਿੱਗੇ ਨੇ, ਮਾਨੋ ਜਿਵੇਂ ਨਟ ਬਾਜੀਆਂ ਪਾਉਂਦੇ ਡਿੱਗਦੇ ਨੇ।
ਬੋਲੋ ਪਟ ਪਿੱਗੇ ਖੇਲਤ ਫਾਗ ਜਿਉ,
ਲਹੂ ਨਾਲ ਸਰੀਰ ਭਿੱਜੇ ਹੋਏ ਏਦਾਂ ਜਾਪਦਾ ਜਿਵੇਂ ਹੋਲੀ ਖੇਡ ਰਹੇ ਹੁਣ ਆਪਸ ਵਿੱਚ, ਔਰ ਇੱਕ ਦੂਜੇ ਦੇ ਉੱਤੇ ਰੰਗ ਭਰ ਕੇ ਪਿਚਕਾਰੀਆਂ ਪਾ ਰਹੇ ਨੇ।
ਧਾਏ ਕੰਧ ਚ ਲੱਗੇ ਕਾਮਨ ਤੇ ਡਰੇ,
ਔਰ ਬੜੇ ਬੜੇ ਘਾਵ ਲੱਗੇ ਹੋਏ ਨੇ, ਜ਼ਖਮ ਲੱਗੇ ਹੋਏ ਨੇ, ਔਰ ਕਈ ਭੱਜ ਕੇ ਕੰਨਾਂ ਦੇ ਓਹਲੇ ਹੋ ਕੇ ਆਪਣੀਆਂ ਜਾਨਾਂ ਬਚਾਉਣ ਲੱਗੇ ਨੇ।
ਕੇਤਕ ਮਾਰ ਪਿਕ ਪੱਗੇ ਪੀਰੂ ਪੈ ਕਰੇ।
ਕਈ ਮਾਰ ਦੀ ਜੰਗ ਦੇ ਮੈਦਾਨ ਵਿੱਚ ਸਿੰਘਾਂ ਦੇ ਕਡਾਢੇ ਹੱਥ ਵੇਖ ਕੇ ਭੀਰੂ ਬਣ ਕੇ ਕਾਇਰ ਬਣ ਕੇ ਗੀਦੀ ਬਣ ਕੇ ਭੱਜ ਗਏ ਹਨ।
ਇੱਕ ਸਨਮੁਖ ਲਲਕਾਰੇ ਮਾਰ ਬੰਗਾਰ ਦੇ,
ਸੂਰਮੇ ਵੀ ਨੇ ਜਿਹੜੇ ਸਨਮੁਖ ਹੋ ਕੇ ਲਲਕਾਰਾ ਮਾਰ ਕੇ ਬੰਗਾਰ ਦੇ ਹਨ।
ਇੱਕ ਨੀ ਖੜ ਗਏ ਉਭਾਰੇ ਢਾਲਨ ਰੋਕ ਦੇ,
ਇਹਨਾਂ ਨੇ ਤੇਗਾਂ ਉਭਾਰੀਆਂ ਹੋਈਆਂ ਮਾਰ ਰਹੇ ਨੇ ਤੇ ਇੱਕ ਢਾਲ ਅੱਗੇ ਕਰਕੇ ਰੋਕ ਰਹੇ ਨੇ।
ਤੱਛਾ ਮੁੱਚ ਕਰ ਡਾਰੇ ਹੱਥ ਨ ਪੈਰ ਤੇ,
ਤੱਛਾ ਮੁੱਚ ਕਰਕੇ ਸੁੱਟ ਦਿੱਤੇ ਨੇ ਹੱਥ ਪੈਰ ਵੱਢ ਵੱਢ ਕੇ ਕੱਟ ਕੱਟ ਕੇ ਸੁੱਟ ਦਿੱਤੇ ਹਨ।
ਵਜੇ ਹਜ਼ਾਰ ਨਗਾਰੇ ਚੌਂਦ ਚ ਓਰੜੇ,
ਹਜ਼ਾਰਾਂ ਨਗਾਰੇ ਦੋਹਾਂ ਪਾਸਿਓਂ ਵੱਜ ਰਹੇ ਨੇ, ਸੱਜੇ ਖੱਬੇ ਸਾਰੇ ਪਾਸੇ ਸੀ ਨਾ ਵੈਰੀ, ਦੋਹਾਂ ਪਾਸਿਓਂ ਹਜ਼ਾਰਾਂ ਦੀ ਗਿਣਤੀ ਚ ਨਗਾਰੇ ਵੱਜ ਰਹੇ ਨੇ, ਅੰਤ ਕੋਈ ਨੀ।
ਜਿੱਤ ਕਿਧਰ ਧੂਵੇਂ ਉਤਾਰੀ ਧੂਮ ਕੇ ਤੋਲ ਰੇ,
ਕਿੱਧਰ ਧੂਆਂ ਹੀ ਧੂਆਂ ਨਜ਼ਰ ਆਉਂਦਾ, ਬੰਦੂਕਾਂ ਦੀਆਂ ਗੋਲੀਆਂ ਦਾ ਧੂਮ ਦੇ ਪਹਾੜ ਬਣੇ ਹੋਏ ਨਜ਼ਰ ਆਉਂਦੇ ਨੇ।
ਕਦੋਂ ਕਟਾ ਇੱਕ ਸਾਰੀ ਪਸਰੀ ਜਾਂ
ਏਦਾਂ ਜਾਪਦਾ ਵੀ ਇੱਕੋ ਰੰਗ ਦੀ ਘਟਾ ਆਕਾਸ਼ ਵਿਚ ਛਾਈ ਹੋਈ ਪਸਰੀ ਹੋਈ ਆ ਬੱਦਲਾਂ ਦੀ।
ਹੱਥ ਪੰਜਾਵੇਂ ਤਾਰੀ ਜੋਗਨ ਨੱਚੀਆਂ,
ਜੋਗਣੀਆਂ ਆ ਗਈਆਂ ਤਾੜੀਆਂ ਮਾਰ ਮਾਰ ਨੱਚਦੀਆਂ, ਕਿਲਕਾਰੀਆਂ ਮਾਰਦੀਆਂ ਜੰਗ ਦੇ ਮੈਦਾਨ ਵਿੱਚ।
ਕਾਲੀ ਕਹਿ ਕਿਲਕਾਰੀ ਖੱਪਰ ਪੂਰਿਆ,
ਤਾੜੀ ਆ ਗਈ ਜੰਗ ਦੇ ਮੈਦਾਨ ਚ ਖੱਪਰ ਭਰ ਭਰ ਕੇ ਸੂਰਮਿਆਂ ਦੇ ਲਹੂ ਪੀਣ ਲੱਗੀ ਆ, ਪੱਖਣ ਲੱਗੀ ਹੈ।
ਵੀਰ 52 ਧਾਏ ਸੰਗਰ ਦਾਰਨੇ,
ਬੜਾ ਭਿਆਨਕ ਮਾਹੌਲ, 52 ਵੀਰ ਜੰਗ ਦੇ ਮੈਦਾਨ ਵਿੱਚ ਆ ਗਏ ਸੰਗਰ ਵੇਖਣ ਵਾਸਤੇ।
ਭੂਤ ਪ੍ਰੇਤ ਸਮਦਾਏ ਕਰਤ ਬਿਨੋਦ ਕੋ,
ਅਨੇਕਾਂ ਭੂਤ ਪ੍ਰੇਤ ਜੰਗ ਦੇ ਮੈਦਾਨ ਵਿੱਚ ਆਏ ਔਰ ਵਿਨੋਦ ਕਰ ਰਹੇ ਨੇ, ਬੜਾ ਆਨੰਦ ਮਾਣ ਰਹੇ ਨੇ ਜੰਗ ਵੇਖ ਕੇ।
ਪਰ ਖੱਪਰ ਮੁੱਕ ਲਾਏ ਸ਼ਰੋਣਤ ਪੀਵਦੇ,
ਖੱਪਰ ਭਰ ਭਰ ਕੇ ਲਹੂ ਦੇ, ਜਦੋਂ ਨਾਲ ਹੀ ਸਿਰ ਲੈਂਦਾ ਨਾਲ ਹੀ ਸਿਰ ਦੇ ਖੱਪਰ ਭਰ ਲੈਂਦੇ ਨੇ, ਔਰ ਖੱਪਰ ਭਰ ਕੇ ਫਿਰ ਪੀ ਕੇ ਡਕਾਰ ਮਾਰਦੇ ਨੇ, ਨਾਲੇ ਕਿਲਕਾਰੀਆਂ ਮਾਰਦੇ ਨੇ।
ਆਨਕ ਪੱਕ ਅਗਾਏ ਡੱਕੇ ਡਕਾਰ ਲੇ,
ਮਾਸ ਖਾਣ ਵਾਲੇ ਮਾਸ ਖਾ ਖਾ ਕੇ ਰੱਜ ਗਏ ਤੇ ਡਕਾਰ ਮਾਰਦੇ ਨੇ।
ਮਨੋ ਕ੍ਰਿਸ਼ਨ ਵਿੱਚ ਰੁਕੇ ਨੰਦਨ ਸੰਗ ਲੈ,
ਇਦਾਂ ਜਾਪਦਾ ਜਿਵੇਂ ਕ੍ਰਿਸ਼ਨ ਆਪਣੇ ਪੁੱਤਰਾਂ ਸਮੇਤ ਲੜ ਰਿਹਾ ਹੈ।
ਜਰਾ ਸੰਦ ਦਲ ਟੁੱਕੇ ਫਿਰ ਕਨੇ,
ਜਰਾ ਸਿੰਘ ਫੌਜ ਲੈ ਕੇ ਚਾਰੇ ਪਾਸਿਓਂ ਟੁੱਕਿਆ ਹੋਇਆ ਉਹੀ ਆਲਮ ਅੱਜ ਬਣਿਆ ਹੋਇਆ ਹੈ।
ਕੋਪ ਕਰੇ ਕਰ ਕੁੱਕੇ ਕਪਟੀ ਕੋਲ ਗਨ,
ਕੋਪ ਨਾਲ ਗੁੱਸੇ ਨਾਲ ਕੂਕਦੇ ਨੇ ਔਰ ਕਪਟੀ ਤੇ ਕੂੜੇ ਝੂਠੇ ਨੇ ਸਾਰੇ ਜਿਹੜੇ ਹੁਣ ਹਮਲਾ ਕਰ ਰਹੇ ਹਨ।
ਪ੍ਰਾਣ ਹਜ਼ਾਰੋ ਮੁੱਕੇ ਗੋਰੀ ਬਾਨ ਲੱਗ,
ਹਜ਼ਾਰਾਂ ਦੇ ਪ੍ਰਾਣ ਮੁੱਕ ਗਏ ਸਰੀਰਾਂ ਵਿੱਚੋਂ, ਗੋਲੀਆਂ ਵੱਜ ਕੇ, ਤੀਰ ਵੱਜ ਕੇ, ਨੇਜੇ ਵੱਜ ਕੇ, ਅਨੇਕਾਂ ਪ੍ਰਕਾਰ ਦੇ ਸ਼ਸਤਰ ਵੱਜ ਵੱਜ ਕੇ ਪ੍ਰਾਣ ਨਿਕਲ ਗਏ ਹਨ।
ਮਿਆਨੋ ਤੇਗੇ ਕੱਢੇ ਦਮ ਕਰ ਬਾਣ ਦਾਰਨੇ,
ਮਿਆਨਾਂ ਚੋ ਤੇਗੇ ਕੱਢੇ ਹੋਏ ਸੂਰਮਿਆਂ ਨੇ ਹੱਥਾਂ ਚ ਫੜੇ ਹੋਏ, ਬੜੇ ਦਾਰਨ ਬੜੇ ਭਿਆਨਕ ਨਜ਼ਰ ਆਉਂਦੇ ਹਨ।
ਮੁੰਡ ਕਰਨੇ ਵੱਡੇ ਮੋਢੇ ਮੁੱਢ ਤੇ,
ਸਿੰਘਾਂ ਨੇ ਇਹੋ ਜਿਹੇ ਤੇਗੇ ਚਲਾਏ ਕਿ ਕਿਸੇ ਦਾ ਮੋਢਾ ਵੱਢ ਦਿੱਤਾ ਨਾਲੋਂ ਹੀ, ਜਿਹਨੇ ਹੱਥ ਪਾਇਆ ਮੋਢਾ ਹੀ ਲਾ ਦਿੱਤਾ, ਕਈਆਂ ਦੇ ਸਿਰ ਵੱਢ ਕੇ ਸੁੱਟ ਦਿੱਤੇ, ਕਈਆਂ ਨੇ ਲੱਤਾਂ ਉੱਪਰ ਨੂੰ ਕੀਤੀਆਂ ਕਰਨ ਵਾਸਤੇ ਤੇ ਲੱਤਾਂ ਹੀ ਵੱਢ ਕੇ ਸੁੱਟ ਦਿੱਤੀਆਂ।
ਤਾਂ ਮੈਂ ਚੋਪੜ ਪਚੱਡੇ ਦੇਤ ਉਥਲ ਕੇ,
ਔਰ ਕਹਿੰਦੇ ਬੜੇ ਚਾਓ ਨਾਲ ਸਿੰਘਾਂ ਦੇ ਕੋਲ ਜਿਹੜਾ ਵੀ ਆਉਂਦਾ ਉਹਨੂੰ ਛੱਲ ਕੇ ਥੱਲੇ ਸੁੱਟ ਦਿੰਦੇ ਨੇ, ਜਾਂ ਹੱਥਾਂ ਨਾਲ ਹੀ ਪਕੜ ਕੇ ਜ਼ਮੀਨ ਤੇ ਥੱਲੇ ਪਟਕਾਰ ਕੇ ਮਾਰਦੇ ਨੇ ਉਥਲ ਕੇ।
ਬਾਡੀ ਬਾਡ ਕੇ ਵੱਡੇ ਗੇਰਤ ਜਾਪ ਸਨ,
ਏਦਾਂ ਵੱਢਦੇ ਜਾ ਰਹੇ ਨੇ ਸਿੰਘ ਵੈਰੀਆਂ ਨੂੰ, ਜਿਵੇਂ ਕੋਈ ਬਾਢੀ ਬਾਢੀ ਕਹਿੰਦੇ ਨੇ ਤਰਖਾਣ ਨੂੰ, ਜਿਵੇਂ ਕੋਈ ਤਰਖਾਣ ਦਰਖਤ ਵੱਢ ਵੱਢ ਕੇ ਸਾਫ ਕਰ ਕਰਕੇ ਢੇਰ ਲਾਈ ਜਾਂਦਾ, ਏਦਾਂ ਵੈਰੀਆਂ ਦੇ ਦਲਾਂ ਦੇ ਦਲ ਸਮੂਹਾਂ ਦੇ ਸਮੂਹ ਸਿੰਘ ਵੱਢ ਵੱਢ ਕੇ ਸਾਫ ਕਰਕੇ ਸੁੱਟੀ ਜਾ ਰਹੇ ਨੇ।
ਮਨੋ ਗਗਨ ਮੈਂ ਤਾਰ ਮੇਲ ਸਕੇਲ ਕੈ,
ਏਦਾਂ ਜਾਪਦਾ ਹੈ ਕਿ ਮਾਨੋ ਆਕਾਸ਼ ਦੇ ਵਿੱਚ ਜਿਹੜੇ ਤਾਰੇ ਨੇ ਉਹ ਸਾਰੇ ਮਿਲ ਕੇ ਇਕੱਠੇ ਹੋ ਕੇ,
ਲੀਏ ਚੰਦ ਪਰਵਾਰੇ ਅਨਗਨ ਆਏ ਕੈ,
ਤਾਰਿਆਂ ਨੇ ਚੰਦਰਮਾ ਨੂੰ ਘੇਰਾ ਪਾ ਲਿਆ ਹੋਵੇ ਤੇ ਚੰਨ ਦੇ ਆਲੇ ਦੁਆਲੇ ਘੇਰਾ ਪਾ ਕੇ ਚੰਨ ਤੇ ਹਮਲਾ ਕਰਨਾ ਚਾਹੁੰਦੇ ਹੋਣ, ਇਹੀ ਆਲਮ ਬਣਿਆ ਹੋਇਆ। ਇਹ ਤਾਰਿਆਂ ਸਮਾਨ ਵੈਰੀ ਆਏ ਹੋਏ ਗੁਰੂ ਰੂਪੀ ਚੰਦ ਤੇ ਹਮਲਾ ਕਰਨ ਵਾਸਤੇ ਘੇਰਾ ਪਾਈ ਖਲੋਤੇ ਨੇ।
ਖੜਗ ਤੜਤ ਰਹਿ ਬਾਰੇ ਮੇਲ ਤਮੇਲ ਕੋ,
ਹੱਥਾਂ ਵਿੱਚ ਤਲਵਾਰਾਂ ਫੜੀਆਂ ਰਹਿ ਗਈਆਂ ਕਈਆਂ ਦੇ, ਔਰ ਜੰਗ ਦੇ ਮੈਦਾਨ ਦੇ ਵਿੱਚ ਮੇਲਣ ਦਾ ਕੰਮ ਕਰ ਰਹੀਆਂ ਨੇ ਤੇਗਾਂ।
ਵੈਦਿਸ਼ ਪੱਟ ਕੇ ਲਕਾਰੇ ਉਂਦਤ ਜੁੱਧ ਤੇ,
ਦੋਹਾਂ ਪਾਸਿਆਂ ਦੇ ਪੱਟ ਲਲਕਾਰਦੇ ਨੇ ਔਰ ਬੜੇ ਵੀਰ ਰਸ ਵਿੱਚ ਆ ਕੇ ਕ੍ਰੋਧ ਵਿੱਚ ਆ ਕੇ ਮਾਰਦੇ ਮੁੱਕਦੇ ਹਨ।
ਨਵ ਨਾਮਕ ਛੰਦ ਕੁਪ ਕੁਪ ਅਤ ਅਤ ਕਹਿ ਕਹਿ ਦਲ ਪਤੀ,
ਔਰ ਕਹਿੰਦੇ ਕੁਪ ਕੁਪ ਕੇ ਗੁੱਸੇ ਵਿੱਚ ਆ ਕੇ ਜਿਹੜੇ ਇਹਨਾਂ ਦੇ ਦਲ ਪਤੀ ਨੇ, ਦਲ ਪਤੀ ਜਿਹੜੇ ਜਥੇਦਾਰ ਨੇ, ਵਜ਼ੀਰ ਖਾਂ, ਸੂਬਾ ਜ਼ਬਰਦਸਤ ਖਾਂ, ਨਾਰ ਖਾਂ, ਜਿਹਨਾਂ ਦੇ ਕੱਲ ਨਾਂ ਆਏ ਸਨ ਸਾਰੇ ਇਤਿਹਾਸ ਵਿੱਚ, ਉਹ ਸਾਰੇ ਦਲ ਪਤੀ ਆਪਣੀਆਂ ਫੌਜਾਂ ਨੂੰ ਗੁੱਸੇ ਵਿੱਚ ਆ ਕੇ ਵੰਗਾਰਦੇ ਨੇ।
ਪੱਟ ਪੱਟ ਨਾਲ ਬਰ ਖੜਗਨ ਤਰ ਤਰ,
ਔਰ ਆਪਣੇ ਬੰਦਿਆਂ ਨੂੰ ਅੱਗੇ ਭੇਜਦੇ ਨੇ, ਤੇਗਾਂ ਧਾਰਨ ਕਰ ਕਰਕੇ ਅੱਗੇ ਭੇਜਦੇ ਹਨ।
ਜਿੱਤ ਕਿਤ ਫਿਰ ਫਿਰ ਪਿਕ ਪਿਕ ਥਿਰ ਥਿਰ,
ਕਿੱਧਰ ਕਿੱਧਰ ਫਿਰ ਫਿਰ ਕੇ ਵੇਖ ਵੇਖ ਕੇ ਫਿਰ ਟਿਕ ਜਾਂਦੇ ਨੇ, ਕਈ ਤਾਂ ਖਲੋ ਜਾਂਦੇ ਨੇ, ਹੌਸਲਾ ਨਹੀਂ ਕਰਦੇ ਅੱਗੇ ਵਧਣ ਦਾ।
ਚੜਨ ਚੈਤ ਚਿਤ ਦੁਰਗ ਅਲਪ,
ਔਰ ਕਈ ਜਿਹੜੇ ਨੇ ਉਹ ਦੁਰਗ ਦੇ ਉੱਤੇ ਕਿਲੇ ਦੇ ਉੱਤੇ ਚੜਨਾ ਚਾਹੁੰਦੇ ਨੇ, ਚਮਕੌਰ ਦੀ ਗੜੀ ਦੇ ਕੰਧਾਂ ਨੂੰ ਹੱਥ ਪਾ ਕੇ, ਕਹਿੰਦੇ ਛੋਟੀਆਂ ਛੋਟੀਆਂ ਤਾਂ ਕੰਧਾਂ ਨੇ, ਕਿਹੜਾ ਕੋਈ ਵੱਡੀ ਦੀਵਾਰ ਹੈ, ਕਈ ਦੀਵਾਰਾਂ ਤੇ ਚੜਨਾ ਚਾਹੁੰਦੇ ਹਨ।
ਹੋਏ ਹੋਏ ਟਿਗ ਟਿਗ ਲਗ ਲਗ ਡਿਗ ਡਰ,
ਜਦੋਂ ਨੇੜੇ ਹੁੰਦੇ ਨੇ ਹੱਥ ਪਾ ਕੇ ਚੜਨ ਦਾ ਯਤਨ ਕਰਦੇ ਨੇ, ਉੱਥੇ ਹੀ ਸਿੰਘ ਸੱਟ ਲੈਂਦੇ ਨੇ ਥੱਲੇ, ਨਾਲ ਹੀ ਥੱਲੇ ਕੰਧ ਦੇ ਨਾਲ ਹੀ ਜ਼ਮੀਨ ਦੇ ਉੱਤੇ ਵਿਛ ਜਾਂਦੇ ਹਨ।
ਗੁਲਕਨ ਸਰ ਕਰ ਅਰੀ ਬੱਬ ਥਰ ਥਰ,
ਅਨੇਕਾਂ ਗੋਲੀਆਂ ਚੱਲ ਰਹੀਆਂ ਨੇ, ਸਰ ਖਰ ਤਿੱਖੇ ਤੀਰ ਚੱਲ ਰਹੇ ਨੇ, ਔਰ ਦੁਸ਼ਮਣਾਂ ਦੇ ਸਰੀਰ ਵਿੰਨੇ ਜਾ ਰਹੇ ਨੇ।
ਜੀਵਨ ਸਵਾਲ ਯਾਰ ਤਰ ਪਰ ਪਰ ਪਰ,
ਜਿਹੜੇ ਜਿਉਂਦੇ ਨੇ ਉਹਨਾਂ ਦੇ ਹਿਰਦੇ ਹਰ ਹਰ ਕਰਕੇ ਕੰਬਦੇ ਹਨ, ਔਰ ਹਿਰਦੇ ਦੇ ਵਿੱਚੋਂ ਧੀਰਜ ਛੱਡ ਕੇ ਜ਼ਮੀਨ ਤੇ ਡਿੱਗ ਡਿੱਗ ਪੈਂਦੇ ਹਨ।
ਰੁਦਰ ਅਦਿਕ ਬੈ ਅਰਣ ਬਰਣ ਤੈ,
ਅਨੇਕਾਂ ਦੇ ਸਰੀਰਾਂ ਚੋਂ ਲਹੂ ਦੀਆਂ ਤਤੀਰੀਆਂ ਵਹਿ ਰਹੀਆਂ ਨੇ, ਸਾਰੀ ਧਰਤੀ ਲਾਲ ਸੁਰਖ ਹੋ ਗਈ ਹੈ ਵੈਰੀਆਂ ਦੇ ਸੂਰਮਿਆਂ ਦੇ ਖੂਨ ਨਾਲ।
ਲੈ ਲੈ ਡਰ ਡਰ ਟਰ ਟਰ,
ਕਈ ਮਨ ਵਿੱਚ ਡਰ ਡਰ ਧਾਰਨ ਕਰਕੇ ਇਧਰ ਉਧਰ ਫਿਰੀ ਜਾਂਦੇ ਨੇ, ਟਲ ਟਲ ਕੇ ਸੱਜੇ ਖੱਬੇ ਜਾਈ ਜਾਂਦੇ ਨੇ, ਅੱਗੇ ਨਹੀਂ ਆਉਂਦੇ।
ਠਟਕ ਰਹਿ ਤੀਏ ਮ੍ਰਿਤਕ ਨਿਰਖ ਲੀਏ,
ਮਨ ਚ ਠਟਕ ਕੇ ਰਹਿ ਜਾਂਦੇ ਨੇ, ਇਹ ਵੇਖ ਕੇ ਵੀ ਜੇ ਅੱਗੇ ਗਏ ਤੇ ਮਾਰੇ ਜਾਵਾਂਗੇ।
ਮਿਟਤ ਹਟਤ ਜਬ ਦਲਪਤੀ ਕਹਿ ਤਬ,
ਜਦੋਂ ਸੂਰਮੇ ਪਿੱਛੇ ਨੂੰ ਮਿਟ ਕੇ ਹਟ ਕੇ ਜਾਂਦੇ ਨੇ, ਪਿੱਛੇ ਉਹਨਾਂ ਦੇ ਜਥੇਦਾਰ ਖਲੋਤੇ ਹੁੰਦੇ ਨੇ ਵਜ਼ੀਰ ਖਾਂ ਵਰਗੇ, ਉਹ ਫਿਰ ਤਾੜਦੇ ਨੇ ਕਿੱਥੇ ਚੱਲੇ ਹੋ ਭੱਜ ਕੇ ਪਿੱਛੇ ਨੂੰ, ਪਿੱਛੇ ਕੀ ਆ, ਪਿੱਛੇ ਤੁਹਾਡੀ ਮਾਂ ਨੇ ਰੋਟੀਆਂ ਪਕਾ ਕੇ ਰੱਖੀਆਂ ਖਾਣ ਨੂੰ, ਜਾਣਾ ਜਾਓ ਅੱਗੇ ਹੋ ਕੇ ਵੱਧ ਕੇ ਜੰਗ ਦੇ ਮੈਦਾਨ ਚ ਲੜੋ, ਏਦਾਂ ਲਲਕਾਰ ਲਲਕਾਰ ਕੇ ਉਹਨਾਂ ਨੂੰ ਫੇਰ ਅੱਗੇ ਭੇਜਦੇ ਹਨ।
ਕਿਤੇ ਟਰਤ ਅਬ ਲੱਜ ਕੁਝ ਹੱਥ ਸਭ,
ਕਈ ਟਲ ਜਾਂਦੇ ਨੇ, ਕਹਿੰਦੇ ਕਿੱਥੇ ਚੱਲੇ ਹੋ, ਟਲ ਕੇ ਆਪਣੀ ਕੁੱਲ ਦੀ ਲਾਜ ਗਵਾ ਕੇ ਚੱਲੇ ਹੋ, ਤੁਸੀਂ ਪਠਾਣ ਹੋ, ਤੁਸੀਂ ਗਿਲਜੇ ਹੋ, ਜੰਗ ਦੇ ਮੈਦਾਨ ਚੋਂ ਹਾਰ ਕੇ ਚੱਲੇ ਹੋ, ਆਪਣੀ ਕੁੱਲ ਨੂੰ ਵੱਟਾ ਲਾ ਕੇ ਚੱਲੇ ਹੋ।
ਚੜੋ ਦੁਰਗ ਪਰ ਭੁਜ ਬਲ ਕਰ ਕਰ,
ਜਾਓ ਬਾਹਾਂ ਦੇ ਬਲ ਦੇ ਨਾਲ ਆਪਣੇ ਜ਼ੋਰ ਦੇ ਨਾਲ ਇਸ ਕਿਲੇ ਤੇ ਜਾ ਚੜੋ।
ਅਲਪ ਅਹਿਮ ਅੜੀ ਤੁਮ ਕਿਤ ਲੱਖ ਨਰ,
ਕਹਿੰਦਾ ਥੋੜੇ ਜੇ ਦੁਸ਼ਮਣ ਤੁਸੀਂ ਕਿੰਨੇ ਲੱਖ ਤੇ ਉਹ ਚਾਲੀ, ਤੁਸੀਂ ਕਈ ਲੱਖ ਤੇ ਉਹ ਕੇਵਲ ਚਾਲੀ, ਤੇ ਤੁਸੀਂ ਫਿਰ ਵੀ ਭੱਜੇ ਜਾ ਰਹੇ ਹੋ।
ਇਮਸ਼ੁਤ ਸੁਣ ਸੁਣ ਤ੍ਰਿਤ ਤਰ ਪੁਨ ਪੁਨ,
ਆਪਣੇ ਜਥੇਦਾਰਾਂ ਦੀ ਲਲਕਾਰ ਸੁਣ ਸੁਣ ਕੇ ਫਿਰ ਉਹਨਾਂ ਨੂੰ ਵੀਰ ਰਸ ਆਉਂਦਾ, ਫਿਰ ਮੁੜ ਮੁੜ ਕੇ ਚਮਕੌਰ ਦੀ ਗੜੀ ਵੱਲ ਵੱਧ ਕੇ ਆਉਂਦੇ ਨੇ।
ਗੁਲਕਨੇ ਆਨੇ ਹਨ ਹੱਥ ਹੱਥ ਭੰਨ ਭੰਨ,
ਅਨੇਕਾਂ ਗੋਲੀਆਂ ਹਨ ਹਨ ਕੇ ਮਾਰਦੇ ਨੇ, ਨਿਸ਼ਾਨੇ ਲਾ ਲਾ ਕੇ ਮਾਰਦੇ ਨੇ।
ਖਰ ਖਗ ਕੱਟ ਕੱਟ ਤਰ ਪਰ ਲੱਟ ਲੱਟ,
ਕਈ ਮਰ ਮਰ ਕੇ ਡਿੱਗਣ ਲੱਗੇ ਨੇ, ਕਈ ਕਹਿੰਦੇ ਮਾਰ ਲੋ ਮਾਰ ਲੋ, ਔਰ ਕੱਟ ਕੱਟ ਕੇ ਸਿੰਘ ਉਹਨਾਂ ਨੂੰ ਜ਼ਮੀਨ ਤੇ ਸੁੱਟਦੇ ਚਲੇ ਜਾ ਰਹੇ ਹਨ।
ਝਟ ਕਰ ਸੱਟ ਪੜ ਪਿੱਤ ਲੱਗ ਝਟ ਪਟ,
ਕੰਧ ਦੇ ਉੱਤੇ ਕੰਧਾਂ ਛੋਟੀਆਂ ਸਨ, ਭੱਜ ਕੇ ਚੜਦੇ ਨੇ, ਜਦੋਂ ਚੜਦੇ ਸਿੰਘ ਮਾਰ ਕੇ ਨਾਲ ਹੀ ਜ਼ਮੀਨ ਤੇ ਸੁੱਟ ਦਿੰਦੇ ਨੇ।
ਉਮੰਡ ਉਮੰਡ ਪਟ ਕਮੰਡ ਕਮੰਡ ਕੱਟ,
ਉਮੜ ਉਮੜ ਕੇ ਪੱਟ ਅੱਗੇ ਆਉਂਦੇ ਨੇ, ਔਰ ਬੜਾ ਭਾਰੀ ਕਮੰਡ ਆਪਣੇ ਹਿਰਦੇ ਚ ਧਾਰਨ ਕਰਕੇ ਵੱਧਦੇ ਹਨ।
ਬਰਕਤ ਸਰਬਰ ਪਰਖਤ ਨਰ ਬਰ,
ਅੱਗੋਂ ਤੀਰ ਚੱਲਦੇ ਨੇ, ਅੱਗੋਂ ਗੋਲੀਆਂ ਚੱਲਦੀਆਂ ਨੇ, ਔਰ ਜਿਹਨੂੰ ਵੱਜਦੀਆਂ ਨੇ ਨਾਲ ਹੀ ਮਾਰਿਆ ਜਾਂਦਾ ਹੈ।
ਤੁੰਬਲ ਸਮਰ ਮੱਚ ਰੁਦਰਨ ਰਾਜ ਰਚ।
ਬੜਾ ਭਿਆਨਕ ਤੁੰਬਲ ਮਚਿਆ, ਜੰਗ ਮਚਿਆ ਤੇ ਰੁਦਰਨ ਦੇ ਨਾਲ ਖੂਨ ਦੇ ਨਾਲ ਜ਼ਮੀਨ ਸਾਰੀ ਲਾਲ ਰੰਗ ਦੀ ਹੋ ਗਈ, ਚਿੱਕੜ ਚਿੱਕੜ ਹੋ ਗਿਆ ਹੈ।
ਕਰਦਮ ਪਗ ਗੜ ਇਮ ਹੋਏ ਗੜ ਬੜ,
ਇੰਨਾ ਖੂਨ ਡੁੱਲਿਆ ਕਿ ਜ਼ਮੀਨ ਦੇ ਉੱਤੇ ਚਿੱਕੜ ਹੋ ਗਿਆ ਔਰ ਉਹ ਚਿੱਕੜ ਦੇ ਵਿੱਚ ਪੈਰ ਖੁੱਬੀ ਜਾ ਰਹੇ ਨੇ। ਲਾਲ ਰੰਗ ਦਾ ਲਹੂ, ਸੰਘਣਾ ਲਹੂ ਜ਼ਮੀਨ ਦੇ ਉੱਤੇ ਜਾ ਕੇ ਡਿੱਗਦਾ ਜੰਮ ਜਾਂਦਾ ਤੇ ਇੰਨਾ ਖੂਨ ਵਗਿਆ ਜ਼ਮੀਨ ਦੇ ਉੱਤੇ ਸੂਰਮਿਆਂ ਦੇ ਸਰੀਰ ਚੋਂ ਕਿ ਪੈਰ ਵਿੱਚ ਗੱਡੇ ਜਾ ਰਹੇ ਨੇ ਚਿੱਕੜ ਦੇ।
ਦੋਹੇਰਾ ਕਹੂ ਕਾ ਲਗ ਯੁੱਧ ਕੋ ਪਇਓ ਪ੍ਰਥਮ ਕੀ ਏਲ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਕਿੱਥੇ ਤੱਕ ਯੁੱਧ ਦਾ ਵਰਣਨ ਕਰਕੇ ਸੁਣਾਵਾਂ ਕਿ ਕਿਹੋ ਜਿਹਾ ਹੱਲਾ ਵੈਰੀਆਂ ਨੇ ਕੀਤਾ ਤੇ ਕਿਵੇਂ ਸੂਰਬੀਰ ਬਹਾਦਰ ਯੋਧਿਆਂ ਨੇ ਇਹਨਾਂ ਦਾ ਪਹਿਲਾ ਹੱਲਾ ਬੜੀ ਬਹਾਦਰੀ ਨਾਲ ਰੋਕਿਆ ਹੈ।
ਜੋਤ ਲੋਤ ਪਰ ਲੋਤ ਗੁਦ ਢੇਰ ਬੜੇ ਰਣ ਮੇਲ।
ਕਹਿੰਦੇ ਅਨੇਕਾਂ ਸੂਰਮਿਆਂ ਦੇ ਸੂਰਮਿਆਂ ਦੀਆਂ ਲਾਸ਼ਾਂ ਦੀਆਂ ਲਾਸ਼ਾਂ ਢੇਰਾਂ ਦੇ ਢੇਰ ਲੱਗ ਗਏ, ਗੁੱਥਮ ਗੁੱਥਾ ਹੋ ਕੇ ਜ਼ਮੀਨ ਤੇ ਡਿੱਗੇ ਪਏ ਹਨ ਰਣ ਮੇਲ ਵਿੱਚ।
ਸ਼੍ਰੀ ਸਤਿਗੁਰ ਕਰ ਕਰ ਮੁਕ ਥੇਰੇ ਦਰੀਚੀ ਬੀਚ।
ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਾਲ ਰੂਪ ਬਣ ਕੇ ਵੈਰੀਆਂ ਵਾਸਤੇ ਦਰੀਚੀ ਚ ਬੈਠੇ ਆਪਣੇ ਪੱਥੇ ਵਿੱਚੋਂ ਤੀਰ ਚੁੱਕਦੇ ਨੇ ਔਰ ਚੁੱਕ ਕੇ ਆਪਣੇ ਚਿਲੇ ਤੇ ਚਾੜ ਕੇ ਛੱਡਦੇ ਹਨ।
ਸਰ ਖਰ ਕੀ ਬਰਖਾ ਕਰੇ ਅਲੀ ਸੈਂਕੜੇ ਕਰਮੀ ਚ।
ਮਹਾਰਾਜ ਜੀ ਨੇ ਤਿੱਖੇ ਤਿੱਖੇ ਖਪਰੇ ਤੀਰਾਂ ਦੀ ਵਰਖਾ ਕੀਤੀ ਔਰ ਸੈਂਕੜਿਆਂ ਦੇ ਹਿਸਾਬ ਨਾਲ ਵੈਰੀਆਂ ਨੂੰ ਜੰਗ ਦੇ ਮੈਦਾਨ ਚ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ।
ਤਿਮੀ ਸਿੰਘਨ ਤੁਪਕ ਗਏ ਗੁਲਕ ਬਰੋਧ ਬਹੀਨ।
ਉਸੇ ਤਰ੍ਹਾਂ ਸਿੰਘਾਂ ਨੇ ਵੀ ਬੰਦੂਕਾਂ ਪਕੜ ਕੇ ਗੋਲੀਆਂ ਤੋਂ ਬਿਨਾਂ ਬੰਦੂਕਾਂ ਚਲਾ ਰਹੇ ਨੇ। ਕਹਿੰਦੇ ਜਦੋਂ ਤੋੜਾ ਤੁਖਾਉਂਦੇ ਨੇ ਗੋਲੀ ਆਪਣੇ ਆਪ ਨਿਕਲ ਕੇ ਜਾ ਵੱਜਦੀ ਹੈ ਵੈਰੀ ਨੂੰ।
ਅਗਨ ਪਲੀਤੇ ਪਰ ਡੰਬੈ ਮ੍ਰਿਤਕ ਹਜ਼ਾਰੋ ਕੀਨ।
ਔਰ ਜਦੋਂ ਪਲੀਤੇ ਦੇ ਉੱਤੇ ਅਗਨ ਲਾਂਦੇ ਨੇ ਔਰ ਹਜ਼ਾਰਾਂ ਵੈਰੀਆਂ ਨੂੰ ਮਾਰਦੇ ਚਲੇ ਜਾ ਰਹੇ ਨੇ ਗੋਲੀਆਂ ਦਾਗ ਕੇ।
ਧਰ ਅਚਰਜ ਔਰ ਸਰਬ ਅਰੀ ਦੁਰਗੇਰ ਚੋਂ ਓਰ।
ਦੁਸ਼ਮਣ ਹੈਰਾਨ ਹੈ, ਚਾਰੇ ਪਾਸੇ ਖਲੋਤਾ ਹੱਕਾ ਬੱਕਾ ਹੋ ਰਿਹਾ, ਇਹ ਹੋ ਕੀ ਰਿਹਾ? ਜਿੰਨੇ ਅੱਗੇ ਜਾਂਦੇ ਨੇ ਸਾਰੇ ਹੀ ਮਾਰੇ ਜਾਂਦੇ ਨੇ, ਕੋਈ ਗੜੀ ਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕਿਆ। ਹੈਰਾਨੀ ਦੇ ਨਾਲ ਚਾਰੇ ਪਾਸੇ ਖਲੋਤੇ ਵੇਖਦੇ ਨੇ।
ਲੋਥਨ ਕੋ ਜਨ ਕੋਟਬਾ
ਗੜੀ ਦੇ ਸਾਹਮਣੇ ਮਾਨੋ ਇੱਕ ਹੋਰ ਕਿਲਾ ਬਣ ਗਿਆ ਹੋਵੇ, ਲਾਸ਼ਾਂ ਦਾ ਢੇਰਾਂ ਦੇ ਢੇਰ ਲੱਗ ਗਏ ਨੇ ਔਰ ਬੜੀ ਹੈਰਾਨੀ ਦੇ ਨਾਲ ਵੇਖਦੇ ਨੇ ਕਿ ਘੋਰ ਸ਼੍ਰੋਣਤ ਦੇ ਨਾਲ ਜੰਗ ਦੀ ਭੂਮੀ, ਰਣ ਦੀ ਭੂਮੀ ਭਿੱਜੀ ਹੋਈ ਨਜ਼ਰ ਆ ਰਹੀ ਹੈ ਤੇ ਚਮਕੌਰ ਦੀ ਗੜੀ ਵਿੱਚੋਂ ਹੁਣ ਸਿੰਘ ਜਿਵੇਂ ਬਾਹਰ ਨਿਕਲ ਕੇ ਆ ਕੇ ਜੰਗ ਦੇ ਮੈਦਾਨ ਚ ਲੜ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।